ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਖਿਨ ਮਹਿ ਥਾਪ ਉਥਾਪ ਨਹਾਰਾ ਕੀਮਤ ਜਾਏ ਨਾ ਕਰੀ ਰਾਜਾ ਰੰਕ ਕਰੈ ਖਿਨ ਭੀਤਰ ਨੀਚਹਿ ਜੋਤ ਧਰੀ ਖਿਨ ਮਹਿ ਥਾਪ ਉਥਾਪ ਨਹਾਰਾ ਕੀਮਤ ਜਾਏ ਨਾ ਕਰੀ ਰਾਜਾ ਰੰਕ ਕਰੈ ਖਿਨ ਭੀਤਰ ਨੀਚਹਿ ਜੋਤ ਧਰੀ ਧਿਆਈਐ ਆਪਣੋ ਸਦਾ ਹਰੀ ਸੋਚ ਅੰਦੇਸਾ ਤਾਕਾ ਕਹਾ ਕਰੀਐ ਜਾ ਮਹਿ ਏਕ ਕਰੀ ਰਹਾਉ ਤੁਮਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨ ਤੁਮਾਰੈ ਪਰੀ ਅਚੇਤ ਇਆਨੇ ਬਾਰਿਕ ਨਾਨਕ ਹਮ ਤੁਮ ਰਾਖਹੁ ਧਾਰ ਕਰੀ ਤੁਮਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨ ਤੁਮਾਰੈ ਪਰੀ ਅਚੇਤ ਇਆਨੇ ਬਾਰਿਕ ਨਾਨਕ ਹਮ ਤੁਮ ਰਾਖਹੁ ਧਾਰ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਰਹਿਮਤ ਵਰਸ ਰਹੀ ਹੈ। ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਤ ਨਾਮ ਕੀ ਅੰਮ੍ਰਿਤ ਵਰਖਾ ਹੋ ਰਹੀ ਹੈ। ਵਡਭਾਗੀ ਸੰਗਤਾਂ ਤਿਸ ਵਿੱਚ ਸਰਸ਼ਾਰ ਹੋ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੀਆਂ ਹਨ। ਅੰਮ੍ਰਿਤ ਰੂਪ ਧੁਰ ਕੀ ਬਾਣੀ ਆਈ ਪਾਵਨ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਵਡਭਾਗੀ ਸੰਗਤਾਂ ਨੂੰ ਸਰਵਣ ਕਰਨ ਦਾ ਲਾਹਾ ਪ੍ਰਾਪਤ ਹੋ ਰਿਹਾ ਹੈ। ਗੁਜਰੀ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਦੇ ਰਾਗ ਦੇ ਦੂਸਰੇ ਘਰ ਵਿੱਚ ਉਚਾਰਨ ਕੀਤੇ ਦੋਹਾਂ ਪਦਿਆਂ ਵਾਲੇ ਪਾਵਨ 17 ਸ਼ਬਦਾਂ ਦੀ ਕਥਾ ਪਿੱਛੇ ਸਤਿਗੁਰਾਂ ਦੀ ਕਿਰਪਾ ਨਾਲ ਸੰਪੂਰਨ ਹੋਈ ਸੰਗਤਾਂ ਨੇ ਸਰਵਣ ਕੀਤੀ। 18ਵਾਂ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 499 ਉੱਪਰ ਸੁਸ਼ੋਭਿਤ ਹੈ। ਸਤਿਗੁਰੂ ਮਹਾਰਾਜ ਜੀ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਸਦਾ ਸਦਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਦੀ ਸਾਨੂੰ ਪ੍ਰੇਰਨਾ ਦਿੰਦੇ ਨੇ। ਸੰਸਾਰ ਵਿੱਚ ਜੀਵ ਜਨਮ ਲੈ ਕੇ ਆਇਆ, ਸਾਰੀ ਜ਼ਿੰਦਗੀ ਮੋਹ ਮਾਇਆ ਵਿੱਚ ਖਚਤ ਰਹਿੰਦਾ ਹੈ ਔਰ ਇਸਦੇ ਚਿੱਤ ਵਿੱਚ ਸਦਾ ਦੁਨੀਆਦਾਰੀ ਦਾ ਖਿਆਲ ਹੀ ਵਸਿਆ ਰਹਿੰਦਾ ਹੈ। ਪਰ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਨੇ ਕਿ ਅਕਾਲ ਪੁਰਖ ਦਾ ਸਿਮਰਨ ਕਰੀਏ, ਇਹੀ ਇਸ ਜੀਵਨ ਦਾ ਪ੍ਰਯੋਜਨ ਹੈ। ਅਕਾਲ ਪੁਰਖ ਦਾ ਸਿਮਰਨ ਹੀ ਮੁਕਤੀ ਦਾ ਮਾਰਗ ਹੈ, ਮੁਕਤੀ ਦਾ ਸਾਧਨ ਹੈ ਔਰ ਇਸ ਨਾਲ ਹੀ ਇਸ ਜੀਵਨ ਦਾ ਪਾਰ ਉਤਾਰਾ ਹੋਣਾ ਹੈ। ਇਸ ਵਾਹਿਗੁਰੂ ਦੀ ਸਮਰੱਥਾ ਬਾਰੇ ਬਿਆਨ ਕਰਦਿਆਂ ਹੋਇਆਂ ਸਤਿਗੁਰੂ ਸਾਨੂੰ ਤਿਸ ਦਾ ਸਿਮਰਨ ਕਰਨ ਦੀ ਪ੍ਰੇਰਣਾ ਦੇ ਰਹੇ ਹਨ। ਗੁਜਰੀ ਮਹੱਲਾ ਪੰਜਵਾ ਪੰਚਮ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਗੁਜਰੀ ਰਾਗ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ। ਖਿਨ ਮਹਿ ਥਾਪ ਉਥਾਪ ਨਹਾਰਾ, ਐਸਾ ਸਮਰੱਥ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੋ ਇੱਕ ਖਿੰਨ ਮਾਤਰ ਵਿੱਚ ਹੀ ਥਾਪਣ ਵਾਲਾ ਔਰ ਉਥਾਪਣ ਵਾਲਾ ਹੈ। ਥਾਪਣਾ ਭਾਵ ਸ੍ਰਿਸ਼ਟੀ ਦੀ ਸਾਜਨਾ ਕਰਨਾ, ਖਿੰਨ ਮਾਤਰ ਵਿੱਚ ਹੀ ਉਹ ਸਾਰੀ ਸ੍ਰਿਸ਼ਟੀ ਦੀ ਰਚਨਾ ਕਰ ਦਿੰਦਾ, ਸਾਜਨਾ ਕਰ ਦਿੰਦਾ ਹੈ। ਤੇ ਥਾਪੀ ਹੋਈ ਇਹ ਜਿਹੜੀ ਸ੍ਰਿਸ਼ਟੀ ਹੈ, ਉਥਾਪਨ ਹਾਰਾ ਖਿੰਨ ਮਾਤਰ ਵਿੱਚ ਹੀ ਇਹਨੂੰ ਉਖਾੜ ਦੇਣ ਵਾਲਾ, ਖਤਮ ਕਰ ਦੇਣ ਵਾਲਾ ਵੀ ਹੈ। ਜਦ ਚਾਹੇ ਸ੍ਰਿਸ਼ਟੀ ਦੀ ਰਚਨਾ ਕਰ ਦੇਵੇ, ਜਦ ਚਾਹੇ ਫਿਰ ਇਸ ਸ੍ਰਿਸ਼ਟੀ ਨੂੰ ਆਪਣੇ ਨਿੱਜ ਸਰੂਪ ਵਿੱਚ ਲੈ ਕਰ ਲਵੇ, ਸਭ ਕੁਝ ਮਹਾਂਪਰਲੋ ਕਰਕੇ ਖਤਮ ਕਰ ਦੇਵੇ। ਹਜ਼ੂਰ ਗੁਰਬਾਣੀ ਵਿੱਚ ਫਰਮਾਉਂਦੇ ਨੇ ਕਿ ਐਸਾ ਕੌਤਕ ਵਾਹਿਗੁਰੂ ਨੇ ਇੱਕ ਵਾਰ ਨਹੀਂ ਅਨੇਕਾਂ ਵਾਰ ਕੀਤਾ ਹੈ। ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ। ਕਈ ਵਾਰ ਸੰਸਾਰ ਦਾ ਪਸਾਰਾ ਪਸਰਿਆ, ਕਈ ਵਾਰ ਫੈਲਿਆ ਹੈ। ਖਿੰਨ ਮਾਤਰ ਵਿੱਚ ਹੀ ਥਾਪ ਦਿੰਦਾ, ਖਿੰਨ ਮਾਤਰ ਵਿੱਚ ਹੀ ਉਥਾਪ ਦਿੰਦਾ, ਉਖਾੜ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਹਰਨ ਭਰਨ ਜਾਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੈ ਹੋਰ। ਨੇਤਰ ਫੋਰ, ਅੱਖ ਦੇ ਪਲਕਾਰੇ ਮਾਤਰ ਦੇ ਸਮੇਂ ਵਿੱਚ ਹੀ ਸ੍ਰਿਸ਼ਟੀ ਦੇ ਉਹ ਰਚਨਾ ਕਰ ਦਿੰਦਾ, ਸਭ ਦੀ ਪਾਲਣਾ ਵੀ ਕਰਦਾ ਤੇ ਨਾਸ ਵੀ ਕਰ ਦਿੰਦਾ, ਖਤਮ ਵੀ ਕਰ ਦਿੰਦਾ ਹੈ। ਐਸੀ ਸਮਰੱਥਾ ਹੈ, ਐਸਾ ਸ਼ਕਤੀਵਾਨ ਹੈ। ਕਹਿੰਦੇ ਹਨ ਵਿਆਕਰਣ ਵਾਲੇ ਕਿ ਘੱਟ ਲਫ਼ਜ਼ ਮੂੰਹੋਂ ਉਚਾਰੀਏ ਘੱਟ, ਤਾਂ ਇੱਕ ਵਾਰ ਘੱਟ ਕਹਿਣ ਵਿੱਚ ਦੋ ਖਿੰਨ ਬਤੀਤ ਹੋ ਜਾਂਦੇ ਨੇ। ਕਹਿਣ ਤੋਂ ਭਾਵ ਕਿ ਖਿੰਨ ਦਾ ਸਮਾਂ ਇੰਨਾ ਛੋਟਾ ਹੈ। ਇੰਨੇ ਥੋੜੇ ਜਿਹੇ ਸਮੇਂ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਸ੍ਰਿਸ਼ਟੀ ਦੀ ਰਚਨਾ ਕਰ ਵੀ ਦਿੰਦਾ, ਜੇ ਚਾਹੇ ਤਾਂ ਇੰਨੇ ਥੋੜੇ ਸਮੇਂ ਵਿੱਚ ਉਹ ਸ੍ਰਿਸ਼ਟੀ ਦਾ ਅਭਾਵ ਵੀ ਕਰ ਦਿੰਦਾ ਹੈ, ਸਭ ਪਸਾਰਾ ਸਮੇਟ ਵੀ ਲੈਂਦਾ ਹੈ। ਇਹ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਰਜ਼ਾ ਹੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਤਰਤ ਤਬ ਦੇਹ ਅਪਾਰਾ। ਹੇ ਵਾਹਿਗੁਰੂ ਕਰਤਾਰ ਸਰੂਪ ਪਰਮੇਸ਼ਰ ਜੀ, ਜਦ ਤੁਸਾਂ ਨੇ ਆਪਣੇ ਸਰੂਪ ਦਾ ਉਦਕਰਸ਼ਣ ਕੀਤਾ, ਫੈਲਾਓ ਕੀਤਾ, ਆਪਣੇ ਸਰੂਪ ਦਾ ਵਿਸਥਾਰ ਕੀਤਾ ਹੈ, ਤਾਂ ਉਸ ਵੇਲੇ ਪ੍ਰਜਾ ਨੇ ਇਹ ਦੇਹਾਂ ਅਪਾਰ ਗਿਣਤੀ ਤੋਂ ਪਾਰਾਵਾਰ ਤੋਂ ਰਹਿਤ ਜੋ ਹਨ ਇਹ ਧਾਰਨ ਕੀਤੀਆਂ ਨੇ। ਜਬ ਆਕਰਖ ਕਰਤ ਹੋ ਕਬਹੂੰ, ਜਦੋਂ ਕਦੇ ਤੁਸੀਂ ਆਪਣੇ ਇਸ ਪਸਾਰੇ ਦਾ ਆਕਰਸ਼ਣ ਕਰ ਲੈਂਦੇ ਹੋ, ਖਿੱਚ ਲੈਂਦੇ ਹੋ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਸਰੀਰ ਧਾਰਨ ਵਾਲੇ ਜੋ ਹਨ ਸਾਰੇ ਤੁਹਾਡੇ ਵਿੱਚ ਹੀ ਮਿਲ ਜਾਂਦੇ ਨੇ, ਅਭੇਦ ਹੀ ਹੋ ਜਾਂਦੇ ਨੇ, ਫਿਰ ਵਾਹਿਗੁਰੂ ਆਪੇ ਇੱਕੋ ਇੱਕ ਆਪ ਹੀ ਰਹਿੰਦਾ ਹੈ। ਬਾਜੀਗਰ ਡੰਕ ਬਜਾਈ, ਸਭ ਖਲਕ ਤਮਾਸੇ ਆਈ। ਬਾਜੀਗਰ ਸਵਾਂਗ ਸਕੇਲਾ, ਆਪਣਾ ਰੰਗ ਰਵੈ ਅਕੇਲਾ। ਬਾਜੀਗਰ ਬਾਜੀ ਪਾਉਂਦਾ ਹੈ, ਸੂਤਰ ਧਾਰ ਪੁਤਲੀਆਂ ਦਾ ਤਮਾਸ਼ਾ ਦਿਖਾਉਂਦਾ ਹੈ, ਤੇ ਜਿਸ ਪਿੰਡ ਦੇ ਵਿੱਚ ਤਮਾਸ਼ਾ ਦਿਖਾਉਣ ਲਈ ਜਾਵੇ ਪਹਿਲਾਂ ਡਮਰੂ ਵਜਾਉਂਦਾ ਹੈ। ਉਸ ਦੇ ਡਮਰੂ ਦੀ ਔਰ ਉਸ ਦੇ ਹੋਕੇ ਦੀ ਆਵਾਜ਼ ਸੁਣ ਕੇ ਤਮਾਸ਼ਾ ਦੇਖਣ ਵਾਲੇ ਤਮਾਸ਼ਬੀਨ ਜੋ ਹਨ ਉਹ ਇਕੱਤਰ ਹੁੰਦੇ ਨੇ। ਸੋ ਉਸ ਵੇਲੇ ਬੜੀ ਸੁੰਦਰ ਰਚਨਾ ਰਚ ਦਿੰਦਾ ਹੈ ਤਮਾਸ਼ਗੀਰ। ਉਹ ਕੋਈ ਮਦਾਰੀ, ਕੋਈ ਜਾਦੂਗਰ ਰਚਨਾ ਰਚਦਾ ਹੈ। ਤਰ੍ਹਾਂ ਤਰ੍ਹਾਂ ਦੇ ਪਦਾਰਥ, ਤਰ੍ਹਾਂ ਤਰ੍ਹਾਂ ਦੀਆਂ ਪੁਤਲੀਆਂ, ਤਰ੍ਹਾਂ ਤਰ੍ਹਾਂ ਦੀਆਂ ਬਾਜੀਆਂ ਦੀ ਰਚਨਾ ਬਣਾਉਂਦਾ ਹੈ, ਇਉਂ ਇੱਕ ਤੋਂ ਬਹੁਤੇ ਰੂਪ ਕਰ ਦਿਖਾਉਂਦਾ ਹੈ। ਪੁਤਲੀਆਂ ਦਾ ਤਮਾਸ਼ਾ ਦਿਖਾਉਣ ਵਾਲਾ ਉਹਨਾਂ ਪੁਤਲੀਆਂ ਦਾ ਨਾਚ ਕਰਾਉਂਦਾ ਹੈ, ਆਪ ਪਰਦੇ ਦੇ ਪਿੱਛੇ ਹੁੰਦਾ ਹੈ। ਪੁਤਲੀਆਂ ਆਪਣੇ ਆਪ ਕੁਝ ਨਹੀਂ ਕਰਦੀਆਂ, ਜਿਵੇਂ ਜਿਵੇਂ ਡੋਰ ਖਿੱਚਦਾ ਹੈ ਉਵੇਂ ਉਵੇਂ ਪੁਤਲੀਆਂ ਨਾਚ ਕਰਦੀਆਂ, ਤਮਾਸ਼ਾ ਖੇਡਦੀਆਂ। ਤੇ ਜਦ ਉਹ ਆਪਣੇ ਪਸਾਰੇ ਨੂੰ ਸਮੇਟ ਲਵੇ, ਪੁਤਲੀਆਂ ਵੀ ਸਾਂਭ ਲੈਂਦਾ, ਫਿਰ ਆਪੇ ਆਪ ਹੀ ਰਹਿ ਜਾਂਦਾ ਸਾਰਾ ਪਸਾਰਾ ਜੋ ਹੈ ਉਹ ਸਮੇਟਿਆ ਜਾਂਦਾ, ਅਦ੍ਰਿਸ਼ ਹੋ ਜਾਂਦਾ ਹੈ। ਪਰਮੇਸ਼ਵਰ ਰੂਪ ਬਾਜ਼ੀਗਰ ਨੇ ਇਹ ਸੰਸਾਰ ਰੂਪੀ ਬਾਜ਼ੀ ਪਾਈ ਹੈ। ਇਉਂ ਕਹੀਏ ਵਾਹਿਗੁਰੂ ਰੂਪੀ ਸੂਤਰ ਧਾਰ ਨੇ, ਜਿਹੜਾ ਸੂਤ ਖਿੱਚਣ ਵਾਲਾ ਹੈ, ਪੁਤਲੀਆਂ ਦੇ ਧਾਗੇ ਨੂੰ ਖਿੱਚਣ ਵਾਲਾ, ਆਪ ਪਰਦੇ ਦੇ ਪਿੱਛੇ ਹੁੰਦਾ ਹੈ। ਇਵੇਂ ਉਹ ਵਾਹਿਗੁਰੂ ਨਜ਼ਰ ਨਹੀਂ ਆ ਰਿਹਾ, ਸੂਤਰ ਧਾਰ ਹੈ, ਆਪੇ ਸੂਤ ਧਾਰ ਹੈ ਪਿਆਰਾ, ਸੂਤ ਖਿੰਚੈ ਟਹਿ ਢੇਰੀ ਹੋਏ। ਸੂਤਰ ਧਾਰ ਰੂਪ ਆਪ, ਤਮਾਸ਼ਗੀਰ ਰੂਪ, ਤਮਾਸ਼ਾ ਦਿਖਾਉਣ ਵਾਲਾ ਉਹ ਆਪ ਹੈ। ਇਉਂ ਸਾਰੇ ਸੰਸਾਰ ਦਾ ਪਸਾਰਾ ਰਚਿਆ ਹੈ, ਰਚਨਾ ਬਣਾਈ ਹੋਈ ਹੈ। ਤੇ ਜਦ ਉਹ ਬਾਜੀਗਰ ਪਰਮੇਸ਼ਰ ਆਪਣੇ ਸਵਾਂਗ ਨੂੰ ਇਕੱਤਰ ਕਰ ਲਵੇ, ਤਾਂ ਫਿਰ ਇਕੱਲਾ ਆਪ ਹੀ ਆਪ ਹੈ, ਆਪਣੇ ਰੰਗ ਵਿੱਚ ਹੀ ਮਸਤ ਹੈ। ਜੀਵ ਰੂਪੀ ਪੁਤਲੀਆਂ ਉਸ ਦੇ ਹੁਕਮ ਰੂਪੀ ਤਾਗੇ ਦੀਆਂ ਬੱਝੀਆਂ ਹੋਈਆਂ ਨਾਚ ਕਰਦੀਆਂ ਨੇ, ਕਿਰਤ ਕਰਦੀਆਂ ਨੇ। ਕਾਠ ਕੀ ਪੁੱਤਰੀ ਕਹਾ ਕਰੈ ਬੱਬਰੀ, ਖਿਲਾਵਨ ਹਾਰੋ ਜਾਨੈ। ਲੱਕੜ ਦੀ ਬਣਾਈ ਪੁਤਲੀ ਜਿਹਦੇ ਉੱਪਰ ਕੋਈ ਬਸਤਰ ਇਤਿਆਦਿਕ ਪਾਏ ਨੇ, ਉਹ ਵਿਚਾਰੀ ਆਪ ਕੀ ਕਰ ਸਕਦੀ ਹੈ? ਕਿੱਧਰ ਨੂੰ ਤੋਰਨਾ ਹੈ, ਕੀ ਕਰਾਉਣਾ ਹੈ, ਇਹ ਤਾਂ ਉਹਨੂੰ ਖਡਾਉਣ ਵਾਲਾ ਸੂਤਰਧਾਰ ਹੀ ਜਾਣਦਾ ਹੈ। ਜੈਸੋ ਭੇਖ ਕਰਾਵੇ ਬਾਜੀਗਰ, ਉਹ ਤੈਸੋ ਹੀ ਸਾਜ ਆਨੈ। ਜਿਹੋ ਜਿਹਾ ਭੇਸ ਸਜਾ ਕੇ ਬਣਾ ਕੇ ਬਾਜੀਗਰ ਉਸ ਨੂੰ ਸਟੇਜ ਤੇ ਉਤਾਰਦਾ ਹੈ, ਉਹ ਉਹੋ ਜਿਹਾ ਹੀ ਸਾਜ ਆਪਣਾ ਬਣਾ ਕੇ ਆਉਂਦੀ ਹੈ, ਉਹੋ ਜਿਹਾ ਲਿਬਾਸ ਪਹਿਨ ਕੇ ਆਉਂਦੀ ਹੈ, ਆਪਣੇ ਵੱਸ ਕੁਝ ਨਹੀਂ। ਵਾਹਿਗੁਰੂ ਸੰਸਾਰ ਦੀ ਰਚਨਾ ਕਰਦਾ ਹੈ, ਜੀਵਾਂ ਰੂਪਾਂ ਨਰਦਾਂ ਨੂੰ ਖਡਾਉਂਦਾ ਹੈ, ਪੁਤਲੀਆਂ ਨੂੰ ਬਾਜੀਆਂ ਨੂੰ ਖਡਾਉਂਦਾ ਹੈ, ਕੌਤਕ ਕਰਾਉਂਦਾ ਹੈ, ਫਿਰ ਆਪ ਹੀ ਸਾਰੇ ਪਸਾਰੇ ਨੂੰ ਸਮੇਟ ਵੀ ਲੈਂਦਾ ਹੈ। ਔਰ ਐਸਾ ਕਰਨ ਦੇ ਵਿੱਚ ਉਹਨੂੰ ਕੋਈ ਦੇਰ ਨਹੀਂ ਲੱਗਦੀ, ਜਦ ਚਾਹੇ ਖਿਨ ਮਾਤਰ ਵਿੱਚ ਇਸ ਸਾਰੇ ਪਸਾਰੇ ਨੂੰ ਖਤਮ ਕਰ ਦੇਵੇ, ਜਦ ਚਾਹੇ ਖਿਨ ਮਾਤਰ ਵਿੱਚ ਫਿਰ ਸਾਜ ਲਵੇ। ਖਿਨ ਮਹਿ ਥਾਪ ਉਥਾਪਨ ਹਾਰਾ, ਥਾਪੇ ਹੋਏ ਸੰਸਾਰ ਨੂੰ, ਆਪਣੀ ਹੀ ਥਾਪੀ ਹੋਈ ਸ੍ਰਿਸ਼ਟੀ ਨੂੰ ਖਿਨ ਮਾਤਰ ਵਿੱਚ ਹੀ ਪੁੱਟ ਦੇਣ ਵਾਲਾ, ਉਖਾੜ ਦੇਣ ਵਾਲਾ ਹੈ। ਖਿਨ ਮਹਿ ਥਾਪ ਉਥਾਪਨ ਹਾਰਾ, ਜੀਵ ਦੇ ਹਿਰਦੇ ਵਿੱਚ ਜੋ ਮੋਹ ਮਾਇਆ ਦੇ ਪ੍ਰਭਾਵ ਕਰਕੇ ਥਾਪੇ ਹਨ, ਪੱਕੇ ਕਰਕੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਜਿਹੜੇ ਗੁਰਮੁਖ ਪਿਆਰੇ ਉਸ ਦੇ ਸਿਮਰਨ ਵਿੱਚ ਜੁੜਦੇ ਨੇ, ਉਹਨਾਂ ਦੇ ਹਿਰਦੇ ਵਿੱਚੋਂ ਖਿੰਨ ਮਾਤਰ ਵਿੱਚ ਹੀ ਥਾਪੇ ਹੋਏ ਇਹਨਾਂ ਔਗਣਾਂ ਨੂੰ, ਇਹਨਾਂ ਵਿਕਾਰਾਂ ਨੂੰ ਉਖਾੜ ਸੁੱਟਣ ਵਾਲਾ ਹੈ, ਖਤਮ ਕਰ ਦੇਣ ਵਾਲਾ ਹੈ, ਐਸਾ ਸਮਰੱਥ ਜੋ ਮੇਰਾ ਅਕਾਲ ਪੁਰਖ ਵਾਹਿਗੁਰੂ ਹੈ। ਕੀਮਤ ਜਾਏ ਨਾ ਕਰੀ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕੋ ਕੀਮਤ ਨਹੀਂ ਕਰੀ ਜਾ ਸਕਦੀ, ਭਾਵ ਕੀਮਤ ਪਾਈ ਨਹੀਂ ਜਾ ਸਕਦੀ। ਗਿਣਤੀ ਮਿਣਤੀ ਦੇ ਵਿੱਚ ਨਾ ਉਹਨੂੰ ਗਿਣਿਆ ਜਾ ਸਕਦਾ, ਨਾ ਮਿਣਿਆ ਜਾ ਸਕਦਾ ਹੈ, ਨਾ ਕਿਸੇ ਪ੍ਰਕਾਰ ਉਹਦਾ ਅੰਤ ਪਾਇਆ ਜਾ ਸਕਦਾ ਹੈ। ਉਸ ਦੇ ਕੌਤਕਾਂ ਦੀ ਕਦੇ ਵਾਸਤੇ ਕੋਈ ਕੀਮਤ ਨਹੀਂ ਪਾਈ ਜਾ ਸਕਦੀ। ਖਿੰਨ ਮਹਿ ਅਵਰ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ, ਐਸੇ ਅਸਚਰਜ ਕੌਤਕ ਕਰਨ ਵਾਲਾ ਕਿ ਖਿੰਨ ਮਾਤਰ ਵਿੱਚ ਹੋਰ ਤੇ ਖਿੰਨ ਮਾਤਰ ਵਿੱਚ ਹੀ ਹੋਰ ਕੁਝ ਕਰ ਦੇਵੇ, ਐਸਾ ਉਹ ਵਾਹਿਗੁਰੂ ਸਮਰੱਥ ਹੈ। ਉਸ ਦੀਆਂ ਗੁਣਾਂ ਦੀ, ਉਸ ਦੀ ਸਮਰੱਥਾ ਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ, ਕੋਈ ਗਿਣਤੀ ਮਿਣਤੀ ਕਦੇ ਵਾਸਤੇ ਨਹੀਂ ਕੀਤੀ ਜਾ ਸਕਦੀ, ਐਸਾ ਸਮਰੱਥ ਹੈ। ਰਾਜਾ ਰੰਕ ਕਰੈ ਖਿੰਨ ਭੀਤਰ, ਜੇ ਉਹ ਵਾਹਿਗੁਰੂ ਚਾਹੇ ਤਾਂ ਵੱਡੇ ਵੱਡੇ ਰਾਜਿਆਂ ਨੂੰ ਖਿੰਨ ਮਾਤਰ ਦੇ ਵਿੱਚ ਹੀ ਉਹ ਰੰਕ ਕਰ ਦੇਵੇ, ਕੰਗਾਲ ਕਰ ਦੇਵੇ। ਬੇਅੰਤ ਐਸੀਆਂ ਮਿਸਾਲਾਂ ਸੰਸਾਰ ਦੇ ਇਤਿਹਾਸ ਵਿੱਚ ਮੌਜੂਦ ਨੇ, ਜਾਂ ਅਜੋਕੇ ਸਮੇਂ ਅੰਦਰ ਵੀ ਆਪਾਂ ਤੱਕਦੇ ਹਾਂ। ਕੱਲ ਤੱਕ ਜਿਨ੍ਹਾਂ ਦਾ ਰਾਜ ਭਾਗ ਚੱਲਦਾ ਹੈ, ਜਿਨ੍ਹਾਂ ਦੇ ਹੁਕਮ ਚੱਲਦੇ ਹੁੰਦੇ ਨੇ, ਔਰ ਇਸੇ ਪ੍ਰਕਾਰ ਸ਼ਾਹੀ ਫੌਜੀ ਪੁਲਿਸ ਮਹਿਕਮੇ ਵਾਲੇ ਜਿਨ੍ਹਾਂ ਨੂੰ ਸੈਲੂਟ ਮਾਰਦੇ ਹੁੰਦੇ ਨੇ, ਸੋ ਅੱਜ ਦੇ ਸਮੇਂ ਵਿੱਚ ਉਹਨਾਂ ਨੂੰ ਜੰਜੀਰਾਂ ਵਿੱਚ ਜਕੜ ਕੇ ਤੇ ਕਚਹਿਰੀਆਂ ਵਿੱਚ ਪੇਸ਼ ਕੀਤਾ ਜਾਂਦਾ ਹੁੰਦਾ, ਹੱਥਕੜੀਆਂ ਲੱਗੀਆਂ ਹੁੰਦੀਆਂ। ਸੋ ਇਉਂ ਰਾਜਾ ਰੰਕ ਖਰੈ ਖਿੰਨ ਪੀਤਰ, ਖਿੰਨ ਮਾਤਰ ਵਿੱਚ ਹੀ ਰਾਜਿਆਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਕੰਗਾਲ ਬਣਾ ਦਿੰਦਾ। ਬਾਦਸ਼ਾਹ ਸ਼ਾਹ ਜਹਾਨ, ਜਿਸ ਨੇ ਚਾਰ ਵਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਫੌਜ ਚਾੜ ਕੇ ਭੇਜੀ, ਪਰ ਹਰ ਵਾਰ ਮੂੰਹ ਦੀ ਖਾਣੀ ਪਈ, ਕਿਧਰੇ ਪੰਗਤੀ ਗੁਰੂ ਕੀ ਬਾਣੀ ਦੀ ਸੁਣੀ ਸੀ ਕਿ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਏਂਦਾ। ਜੇ ਵਾਹਿਗੁਰੂ ਕਿਤੇ ਆਪਣੀ ਨਿਗਾਹ ਪੁੱਠੀ ਕਰ ਦੇਵੇ, ਜੇ ਉਹ ਕਿਧਰੇ ਨਾਰਾਜ਼ ਹੋ ਜਾਵੇ, ਰੰਜ ਹੋ ਜਾਵੇ, ਤਾਂ ਵੱਡੇ ਵੱਡੇ ਸੁਲਤਾਨਾਂ ਨੂੰ ਵੀ ਘਾਹ ਵਰਗੇ ਤੁੱਛ ਕਰ ਦਿੰਦਾ ਹੈ। ਤੇ ਉਸ ਨੇ ਸ਼ੰਕਾ ਕੀਤਾ ਸੀ, ਇਹ ਕਿਵੇਂ ਹੋ ਸਕਦਾ, ਮੈਂ ਐਡਾ ਵੱਡਾ ਬਾਦਸ਼ਾਹ, ਸਲਤਨਤਾਂ ਮੇਰੇ ਅੱਗੇ ਝੁਕਦੀਆਂ, ਰਾਜੇ ਮਹਾਰਾਜੇ ਨਮਸਕਾਰਾਂ ਕਰਦੇ ਨੇ, ਸਲਾਮਾਂ ਕਰਦੇ ਨੇ, ਮੇਰੇ ਵਰਗਾ ਪ੍ਰਤਾਪੀ ਬਾਦਸ਼ਾਹ ਜੋ ਹੈ ਸੁਲਤਾਨ ਵੱਡਾ, ਇਹ ਕਿਵੇਂ ਕੋਈ ਤੁਛ ਰੂਪ ਹੋ ਸਕਦਾ ਹੈ। ਪਰ ਸਮਾਂ ਆਇਆ ਜਦੋਂ ਆਪਣੇ ਹੀ ਖੂਨ ਨੇ ਦਗਾ ਦਿੱਤਾ, ਆਪਣੇ ਹੀ ਪੁੱਤਰ ਨੌਰੰਗੇ ਨੇ, ਔਰੰਗਜ਼ੇਬ ਨੇ, ਸੋ ਭਰਾਵਾਂ ਦਾ ਕਤਲ ਕਰਕੇ ਪਿਓ ਨੂੰ ਕੈਦ ਵਿੱਚ ਪਾ ਦਿੱਤਾ, ਔਰ ਇਉਂ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਰਾਜਾ ਮਾਨ ਸਿੰਘ ਦੇ ਮਹਿਲ, ਸੋ ਉੱਥੇ ਡੂੰਘਾ ਭੂਰਾ ਜਿਹਦੇ ਵਿੱਚ ਸ਼ਾਹ ਜਹਾਨ ਨੂੰ ਰੱਖਿਆ ਸੀ, ਅੱਜ ਵੀ ਮੌਜੂਦ ਹੈ, ਸੋ ਉੱਥੇ ਇਸ ਨੂੰ ਕੈਦ ਰੱਖਿਆ। ਈਦ ਦਾ ਦਿਹਾੜਾ, ਉਸ ਈਦ ਦੇ ਦਿਹਾੜੇ ਤੇ ਜਦੋਂ ਸਾਰੇ ਕੋਈ ਇੱਕ ਦੂਸਰੇ ਨੂੰ ਤੋਹਫੇ ਦਿੰਦੇ ਨੇ, ਬਹੁਤ ਕੀਮਤੀ ਵਸਤੂਆਂ ਦਿੱਤੀਆਂ ਜਾਂਦੀਆਂ ਹੈ, ਸੋ ਉਸ ਵਕਤ ਸੁਨੇਹਾ ਭੇਜਿਆ ਆਪਣੇ ਪਿਓ ਨੂੰ ਔਰੰਗਜ਼ੇਬ ਨੇ, ਐ ਮੇਰੇ ਪਿਤਾ, ਐ ਹਿੰਦ ਦੇ ਬਾਦਸ਼ਾਹ ਸ਼ਾਹਜਹਾਨ, ਅੱਜ ਈਦ ਦੇ ਪਾਕ ਮੌਕੇ ਤੇ ਮੈਂ ਵੀ ਇੱਕ ਤੈਨੂੰ ਤੋਹਫਾ ਭੇਜ ਰਿਹਾ ਹਾਂ। ਸ਼ਾਹਜਹਾਨ ਪ੍ਰਸੰਨ, ਪਤਾ ਨਹੀਂ ਕੈਸਾ ਤੋਹਫਾ ਭੇਜਣਾ ਹੈ, ਪਰ ਉਹ ਤੋਹਫਾ ਕੀ ਸੀ? ਔਰੰਗਜ਼ੇਬ ਦੇ ਵੱਡੇ ਭਰਾ ਤੇ ਸ਼ਾਹਜਹਾਨ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਦਾ ਸਿਰ, ਉਹ ਵੱਢ ਕੇ ਭੇਜਿਆ ਸੀ, ਇਹ ਲੈ ਆਪਣੇ ਲਾਇਕ ਪੁੱਤਰ ਦੀ ਹਾਲਤ ਤੱਕ। ਸੋ ਇਉਂ ਤ੍ਰਿਹਾਇਆ ਪਿਆਸ ਦਾ ਮਾਰਿਆ ਸ਼ਾਹਜਹਾਨ, ਪਾਣੀ ਦੀ ਇੱਕ ਇੱਕ ਬੂੰਦ ਨੂੰ ਤਰਸਦਾ, ਕਾਗਜ਼ ਕੋਲ ਹੈ ਸਿਆਹੀ ਕੋਲ ਹੈ ਕਲਮ ਲਈ। ਉਸ ਵਕਤ ਔਰੰਗਜ਼ੇਬ ਦੇ ਵੱਲੇ ਇੱਕ ਇਹਨੇ ਪੱਤਰਕਾ ਲਿਖੀ, ਕਹਿਣ ਲੱਗਾ, ਐ ਔਰੰਗਜ਼ੇਬ, ਤੂੰ ਆਪਣੇ ਆਪ ਨੂੰ ਮੋਮਨ ਕਹਾਉਂਦਾ ਹੈ, ਮੁਸਲਮਾਨ ਕਹਾਉਂਦਾ ਹੈ, ਹਿੰਦੂਆਂ ਨੂੰ ਆਪਾਂ ਕਾਫ਼ਰ ਕਹਿੰਦੇ ਹਾਂ, ਮੁਹੰਮਦ ਉੱਪਰ ਵਿਸ਼ਵਾਸ ਨਾ ਰੱਖਣ ਵਾਲਿਆਂ ਨੂੰ ਕਾਫ਼ਰ, ਪਰ ਦੇਖ ਤੇਰੇ ਨਾਲੋਂ ਤਾਂ ਕਾਫ਼ਰ ਚੰਗੇ ਨੇ, ਜਿਹੜੇ ਆਪਣੇ ਮਰੇ ਹੋਏ ਪਿੱਤਰਾਂ ਦੀ ਯਾਦ ਵਿੱਚ ਵੀ ਸ਼ਰਾਧ ਕਰਾਉਂਦੇ ਨੇ ਇਸ ਖਿਆਲ ਨਾਲ ਕਿ ਇਹ ਭੋਜਨ ਪਦਾਰਥ ਉਹਨਾਂ ਨੂੰ ਪਹੁੰਚ ਜਾਣ। ਭਾਵੇਂ ਅਸਲੀਅਤ ਹੋਵੇ ਭਾਵੇਂ ਵਹਿਮ ਹੋਵੇ, ਉਹ ਕਰਦੇ ਤਾਂ ਹਨ ਨਾ ਕਿ ਆਪਣੇ ਮਰੇ ਪਿੱਤਰਾਂ ਨੂੰ ਵੀ ਖੁਰਾਕ ਪਹੁੰਚਾਉਣ ਦਾ ਖਿਆਲ ਉਹ ਕਰਦੇ ਨੇ, ਪਰ ਤੂੰ ਕੈਸਾ ਨਿਰਦਈ ਹੈ, ਤੇਰਾ ਬਾਪ ਜਿਉਂਦਾ ਹੋਇਆ ਜੇਲ੍ਹ ਵਿੱਚ ਪਿਆ ਕਿ ਤੂੰ ਇੱਕ ਪਾਣੀ ਦੀ ਬੂੰਦ ਵੀ ਨਹੀਂ ਉਸ ਨੂੰ ਪਹੁੰਚਾ ਸਕਦਾ ਦੇ ਸਕਦਾ। ਇਉਂ ਪਾਣੀ ਵਾਸਤੇ ਤਰਸਣਾ ਪਿਆ ਸੀ, ਪਰ ਔਰੰਗੇ ਦਾ ਅੱਗੋਂ ਜਵਾਬ ਆਇਆ ਸੀ ਕਿ ਆ ਸ਼ਾਹਜਹਾਨ, ਤੇਰੇ ਕੋਲ ਚਿੱਠੀਆਂ ਲਿਖਣ ਦਾ ਵਕਤ ਬਹੁਤ ਹੈ, ਮੇਰੇ ਕੋਲ ਪੜ੍ਹਨ ਦਾ ਵਕਤ ਨਹੀਂ, ਜਿਸ ਸਿਆਹੀ ਨਾਲ ਚਿੱਠੀ ਲਿਖ ਕੇ ਭੇਜੀ ਯੂ ਇਹਨੂੰ ਪੀ ਕੇ ਆਪਣੀ ਪਿਆਸ ਬੁਝਾ ਲੈ। ਇਉਂ ਪਾਣੀ ਦੀ ਬੂੰਦ ਵਾਸਤੇ ਹਿੰਦੁਸਤਾਨ ਦੇ ਬਾਦਸ਼ਾਹ ਸ਼ਾਹਜਹਾਨ ਨੂੰ ਤਰਸਣਾ ਪਿਆ, ਤੇ ਜਦ ਗਵਾਲੀਅਰ ਵਿੱਚੋਂ ਕੱਢ ਕੇ ਆਗਰੇ ਲਿਆ ਦਿੱਲੀ ਲਿਆਂਦਾ ਗਿਆ, ਰਸਤੇ ਵਿੱਚ ਆਗਰੇ ਟਿਕਾ ਹੋਇਆ, ਹਾਥੀ ਉੱਪਰ ਕੈਦ ਕੀਤਾ ਹੋਇਆ ਬਾਦਸ਼ਾਹ ਸ਼ਾਹਜਹਾਨ, ਬਾਹਾਂ ਪਿੱਛੇ ਵੱਜੀਆਂ ਹੋਈਆਂ ਨੇ, ਉਸ ਵੇਲੇ ਲਘੂ ਸ਼ੰਕਾ ਕਰਨ ਦੇ ਬਹਾਨੇ, ਸਰੀਰਕ ਕਿਰਿਆ ਕਰਨ ਦੇ ਬਹਾਨੇ ਹਾਥੀ ਤੋਂ ਹੇਠਾਂ ਉਤਰਿਆ, ਤੇ ਲਘੂ ਕਿਰਿਆ ਕਰਨ ਦੇ ਬਹਾਨੇ ਬੈਠ ਕੇ ਛੋਲਿਆਂ ਦਾ ਖੇਤ ਸੀ ਜਿਹਦੇ ਵਿੱਚ ਪਸ਼ੂਆਂ ਦੀ ਤਰ੍ਹਾਂ ਮੂੰਹ ਮਾਰ ਕੇ ਉਹ ਛੋਲਿਆਂ ਦੇ ਪੌਦੇ ਇਹ ਸ਼ਾਹਜਹਾਨ ਨੇ ਖਾਧੇ ਸਨ। ਫਿਰ ਪੰਗਤੀ ਚੇਤੇ ਆਈ ਸੀ ਕਿ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਏਗਾ। ਇਉਂ ਜਿਹੜੇ ਕੋਈ ਜ਼ਾਲਮ ਹਨ, ਜਿਹੜੇ ਪ੍ਰਜਾ ਨੂੰ ਕੋਈ ਦੁੱਖ ਦੇਣ ਵਾਲੇ ਨੇ, ਬੇਦਿਆਈਆਂ ਕਰ ਦੇਣ ਵਾਲੇ ਨੇ, ਉਹਨਾਂ ਉੱਪਰ ਪੁੱਠੀ ਨਿਗਾਹ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਉਲਟ ਨਿਗਾਹ ਹੁੰਦੀ ਹੈ, ਉਹਨਾਂ ਨੂੰ ਫਿਰ ਕੰਗਾਲ ਬਣ ਜਾਣਾ ਪੈਂਦਾ ਹੈ। ਰਾਜ ਭਾਗ ਭੋਗਣ ਵਾਲਿਆਂ ਨੂੰ ਦਰ ਦਰ ਦੇ ਭਿਖਾਰੀ ਬਣ ਜਾਣਾ ਪੈਂਦਾ ਹੈ, ਐਸਾ ਉਹ ਅਕਾਲ ਪੁਰਖ ਵਾਹਿਗੁਰੂ ਸਮਰੱਥ ਹੈ। ਖਿੰਦਮਹਿ ਰਾਉ ਰੰਗ ਕਉ ਕਰੀ, ਰਾਉ ਰੰਗ ਕਰ ਡਾਰੇ। ਇਉਂ ਖਿੰਦ ਮਾਤਰ ਵਿੱਚ ਹੀ ਰਾਜਾ ਰੰਗ ਖਰਾ ਖਿੰਨ ਪੀਤਰ, ਖਿੰਦ ਮਾਤਰ ਦੇ ਵਿੱਚ ਹੀ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੂੰ ਉਹ ਕੰਗਾਲ ਬਣਾ ਦਿੰਦਾ ਹੈ। ਨੀਚ ਹੈ ਜੋਤ ਧਰੀ, ਤੇ ਜਿਨ੍ਹਾਂ ਨੂੰ ਦੁਨੀਆਂ ਨੀਚ ਕਹਿੰਦੀ ਹੈ, ਉਹਨਾਂ ਨੀਚਾਂ ਵਿੱਚ ਆਪਣੀ ਜੋਤ ਅਸਥਾਪਨ ਕਰਕੇ ਉਹਨਾਂ ਨੂੰ ਸੰਸਾਰ ਦੇ ਪੂਜਨੀਕ ਬਣਾ ਦਿੰਦਾ। ਜਿਹੜੇ ਨੀਚ ਹਨ ਉਹਨਾਂ ਵਿੱਚ ਆਪਣੀ ਜੋਤ ਵਸਾ ਕੇ ਉਹਨਾਂ ਨੂੰ ਰਾਜ ਭਾਗ ਬਖਸ਼ਿਸ਼ ਕਰ ਦਿੰਦਾ ਹੈ। ਔਰ ਇਸੇ ਪ੍ਰਕਾਰ ਜਿਹੜੇ ਨੀਚ ਦੁਨੀਆਂ ਉੱਪਰ ਦੁਰਕਾਰੇ ਹੋਏ ਨੇ, ਉਹਨਾਂ ਵਿੱਚ ਆਪਣੀ ਜੋਤ ਪ੍ਰਕਾਸ਼ਮਾਨ ਕਰਕੇ ਆਤਮਿਕ ਗਿਆਨੀ ਬਣਾ ਕੇ ਸੰਸਾਰ ਦੇ ਪੂਜਨੀਕ ਬਣਾ ਦਿੰਦਾ ਹੈ। ਭਗਤ ਰਵਿਦਾਸ ਜੀ ਕਿੱਡਾ ਸੁੰਦਰ ਬਚਨ ਉਚਾਰਨ ਕਰਦੇ ਨੇ, ਐਸੀ ਲਾਲ ਤੁਝ ਬਿਨ ਕੌਣ ਕਰੇ, ਹੇ ਮੇਰੇ ਪਿਆਰੇ ਅਕਾਲ ਪੁਰਖ ਵਾਹਿਗੁਰੂ, ਐਸੀ ਬਖਸ਼ਿਸ਼ ਐਸੀ ਕਿਰਤ ਤੇਰੇ ਬਿਨਾਂ ਹੋਰ ਭਲਾ ਕੌਣ ਕਰ ਸਕਦਾ ਹੈ। ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ, ਮੇਰਾ ਗੁਸਾਈ ਮੇਰਾ ਮਾਲਕ ਅਕਾਲ ਪੁਰਖ ਵਾਹਿਗੁਰੂ ਗਰੀਬ ਨਿਵਾਜ ਹੈ, ਗਰੀਬਾਂ ਨੂੰ ਨਿਵਾਜਣ ਵਾਲਾ ਹੈ, ਔਰ ਇੰਨਾ ਨਿਵਾਜ ਦਿੰਦਾ, ਇੰਨੀ ਵਡਿਆਈ ਦੇ ਦਿੰਦਾ, ਉਹਨਾਂ ਦੇ ਮੱਥੇ ਉਹਨਾਂ ਦੇ ਸਰਾਂ ਤੇ ਛਤਰ ਚੁਲਾ ਦਿੰਦਾ ਹੈ, ਐਸੇ ਸੰਸਾਰ ਦੇ ਪੂਜਨੀਕ ਬਣਾ ਦਿੰਦਾ ਹੈ। ਜਾ ਕੀ ਸ਼ੋਤ ਜਗਤ ਕਉ ਲਾਗੈ, ਤਾਂ ਪਰ ਤੁਸੀਂ ਧਰੈ, ਹੇ ਮੇਰੇ ਵਾਹਿਗੁਰੂ, ਜਿਨ੍ਹਾਂ ਦੀ ਸੰਸਾਰ ਨੂੰ ਸ਼ੋਹ ਲੱਗਦੀ ਹੈ, ਜਿਨ੍ਹਾਂ ਦੀ ਭੇਟ ਚੜ੍ਹਦੀ ਹੈ, ਜਿਨ੍ਹਾਂ ਬਾਰੇ ਬ੍ਰਾਹਮਣ ਕਹਿੰਦੇ ਨੇ ਐ ਸ਼ੂਦਰ ਹਨ, ਜੇ ਇਹਨਾਂ ਦਾ ਪਰਛਾਵਾਂ ਪੈ ਗਿਆ, ਸਾਡੇ ਖਾਣ ਪੀਣ ਦੇ ਪਦਾਰਥ ਪਿੱਟੇ ਜਾਣਗੇ, ਸਾਡੀ ਦੇਹੀ ਪਿੱਟੀ ਜਾਵੇਗੀ, ਸਾਡੇ ਵਸਤਰ ਪਿੱਟੇ ਜਾਣਗੇ, ਜੇ ਹੱਥ ਲੱਗ ਗਿਆ ਤਾਂ ਪਿੱਟੇ ਗਏ, ਜੇ ਨਿਗਾਹ ਪੈ ਗਈ ਤਾਂ ਪਿੱਟੇ ਗਏ। ਜਾ ਕੀ ਸ਼ੋਤ ਜਗਤ ਕੋ ਲਾਗੈ, ਸੋ ਇਉਂ ਜਿਨ੍ਹਾਂ ਦੀ ਸ਼ੋਹ ਲੱਗਦੀ ਹੈ ਦੁਨੀਆਂ ਨੂੰ, ਜਿਨ੍ਹਾਂ ਦੀ ਸ਼ੋਹ ਨਾਲ ਇਹਨਾਂ ਜਾਤ ਅਭਿਮਾਨੀਆਂ ਨੂੰ ਭੇਟ ਚੜ ਜਾਂਦੀ ਹੈ, ਜਿਹੜੇ ਇੰਨੇ ਨੀਵੇਂ ਇੰਨੇ ਭ੍ਰਿਸ਼ਟ ਮੰਨੇ ਗਏ ਨੇ, ਤਾਂ ਪਰ ਤੁਸੀਂ ਧਰੈ, ਮੇਰੇ ਵਾਹਿਗੁਰੂ ਉਹਨਾਂ ਉੱਪਰ ਤੂੰ ਧਰਦਾ ਹੈ, ਤੂੰ ਆਪਣੀ ਬਖਸ਼ਿਸ਼ ਕਰਦਾ ਹੈ। ਕੈਸੀ ਬਖਸ਼ਿਸ਼ ਕੇ ਨੀਚ ਹੈ ਊਚ ਕਰੈ, ਮੇਰਾ ਗੋਬਿੰਦ ਕਾਹੂ ਤੇ ਨਾ ਡਰੈ, ਮੇਰਾ ਮਾਲਕ ਸ੍ਰਿਸ਼ਟੀ ਦਾ ਪਾਲਣ ਹਾਰ ਧਰਤੀ ਦਾ ਰੱਖਿਅਕ ਨੀਵਿਆਂ ਨੂੰ ਉੱਚੇ ਕਰ ਦਿੰਦਾ ਹੈ। ਕਿਸੇ ਤੋਂ ਡਰਦਾ ਨਹੀਂ, ਕਿਸੇ ਦੀ ਕਾਨ ਕਨੌੜ ਨਹੀਂ ਮੰਨਦਾ। ਜਿਹੜੇ ਦੁਨੀਆਂ ਤੇ ਨੀਵੇਂ ਗਏ ਨੇ ਉਹਨਾਂ ਨੂੰ ਉੱਚੇ ਬਣਾ ਦਿੰਦਾ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚਾਹੋ ਕੁੰਟ ਮਾਨੈ। ਫਿਰ ਨਾਲ ਉਦਾਹਰਨਾਂ ਵੀ ਦਿੱਤੀਆਂ, ਨਾਮ ਦਿਓ ਕਬੀਰ ਤਲੋਚਨ ਸਦਨਾ ਸੈਨ ਤਰ। ਨਾਮ ਦੇਵ ਸ਼ਿੰਬਾ ਜਾਤੀ ਵਿੱਚੋਂ ਸ਼ੂਦਰ ਵਰਨ, ਕਬੀਰ ਜੀ ਜੁਲਾਹਾ ਜਾਤੀ ਵਿੱਚੋਂ ਸ਼ੂਦਰ ਵਰਨ, ਤਰਲੋਚਨ ਜੀ ਬਾਣੀਏ ਵੈਸ਼ ਵਰਨ। ਔਰ ਇਸੇ ਪ੍ਰਕਾਰ ਨਾਮ ਦਿਓ ਕਬੀਰ ਤਲੋਚਨ ਸਦਨਾ ਨਾਈ ਜਾਤ, ਵਾਹਿਗੁਰੂ ਸਦਨਾ ਕਸਾਈ ਸ਼ੂਦਰ ਤੇ ਸੈਣ ਜੀ ਨਾਈ ਜਾਤ ਸ਼ੂਦਰ। ਸੋ ਉਹਨਾਂ ਦੇ ਉੱਪਰ ਕੈਸੀ ਕਿਰਪਾ ਕੀਤੀ, ਨਾਮ ਦਿਓ ਕਬੀਰ ਤਲੋਚਨ ਸਦਨਾ ਸੈਨ ਤਰ। ਵਾਹਿਗੁਰੂ ਦਾ ਨਾਮ ਲਿਆ ਨਾਮਦੇਵ ਜੀ ਨੇ, ਕਬੀਰ ਜੀ ਨੇ, ਤਰਲੋਚਨ ਜੀ ਨੇ, ਸਦਨਾ ਜੀ ਨੇ, ਸੈਨ ਜੀ ਨੇ, ਪਾਰ ਉਤਾਰਾ ਹੋਇਆ ਦੁਨੀਆਂ ਦੇ ਪੂਜ ਨੇਕ ਬਣੇ। ਕਹਿਰ ਰਵਿਦਾਸ ਸੁਨਹੋਰੇ ਸੰਤਹੋ, ਹਰ ਜੀਓ ਤੇ ਸਦਾ ਸਰੈ। ਭਗਤ ਰਵਿਦਾਸ ਜੀ ਕਹਿੰਦੇ ਨੇ ਮੇਰੇ ਵੱਲ ਵੀ ਤੱਕ ਲੈਣਾ ਕਰੋ, ਸੁਣਨਾ ਕਰੋ ਐ ਸੰਤ ਜਨੋ, ਮੇਰੀ ਜਾਤ ਕਮੀਨੀ ਪਾਂਤ ਕਮੀਨੀ ਓਛਾ ਜਨਮ ਹਮਾਰਾ। ਮੇਰੀ ਜਾਤ ਨੂੰ ਕਮੀਨੀ ਜਾਤ ਕਿਹਾ, ਅਪਵਿੱਤਰ ਜਾਤ ਕਿਹਾ ਹੈ। ਚੰਮ ਦੇ ਨਾਲ ਹੀ ਜੁੜੇ ਰਹਿਣਾ, ਮਰੇ ਪਸ਼ੂਆਂ ਨੂੰ ਢੋਣਾ, ਉਹਨਾਂ ਦੇ ਪੇਟ ਚਾਕ ਕਰਨੇ, ਚਮੜਾ ਲਾਉਣਾ, ਔਰ ਉਸ ਚਮੜੇ ਦੀਆਂ ਜੁੱਤੀਆਂ ਬਣਾਉਣੀਆਂ, ਮਸ਼ਕਾਂ ਬਣਾਉਣੀਆਂ, ਚਮੜੇ ਦਾ ਹੋਰ ਸਮਾਨ। ਇਉਂ ਮੇਰੀ ਜਾਤ ਚਮਿਆਰ ਜਾਤੀ ਨੂੰ ਕਮੀਨੀ ਜਾਤ ਕਿਹਾ ਸੰਸਾਰ ਦੇ ਲੋਕਾਂ ਨੇ। ਪਾਂਤ ਕਮੀਨੀ ਪੰਗਤੀ ਕਮੀਨੀ ਬੈਠਣ ਉੱਠਣ ਖਲੋਣ ਵੀ ਆਪਣੇ ਉਹਨਾਂ ਜਾਤ ਭਾਈਆਂ ਦੇ ਨਾਲ। ਓਛਾ ਜਨਮ ਹਮਾਰਾ, ਤੁਛ ਜਿਹਾ ਸਾਡਾ ਜਨਮ। ਤੇ ਫਿਰ ਕੈਸੀ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਤੁਮ ਸਰਨਾਗਤ ਰਾਜਾ ਰਾਮਦਾਸ ਚੰਦ ਕਹਿ ਰਵਿਦਾਸ ਚਮਾਰਾ। ਚਮਿਆਰ ਭਗਤ ਰਵਿਦਾਸ ਜੀ ਕਹਿੰਦੇ ਨੇ ਮੈਂ ਚਮਿਆਰ ਹੇ ਵਾਹਿਗੁਰੂ ਤੇਰੀ ਸ਼ਰਨ ਵਿੱਚ ਆਇਆ ਹਾਂ। ਕਿੱਡੀ ਵਡਿਆਈ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ। ਸਤਿਗੁਰੂ ਗੁਰਬਾਣੀ ਅੰਦਰ ਫਰਮਾਨ ਕਰਦੇ ਨੇ, ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ, ਪਤਤ ਜਾਤ ਉੱਤਮ ਪਾਇਆ, ਚਾਰ ਵਰਨ ਪਏ ਪਗ ਆਏ। ਇੰਨੇ ਉੱਤਮ ਇੰਨੇ ਸ੍ਰੇਸ਼ਟ ਬਣ ਗਏ ਕਿ ਚੌਹੇ ਵਰਨ ਉਹਨਾਂ ਦੇ ਚਰਨਾਂ ਤੇ ਆ ਕੇ ਝੁਕੇ। ਕਹਿ ਰਵਿਦਾਸ ਸੁਨਹੋਰੇ ਸੰਤਹੋ, ਰਵਿਦਾਸ ਭਗਤ ਜੀ ਕਹਿੰਦੇ ਨੇ ਸੰਤ ਜਨੋ ਸੁਣਨਾ ਕਰੋ, ਹਰ ਜੀਓ ਤੇ ਸਭ ਅਸਰ ਹੈ। ਵਾਹਿਗੁਰੂ ਕੋਲੋਂ ਸਭ ਕੁਝ ਹੀ ਸਰ ਜਾਂਦਾ, ਜੋ ਵੀ ਕਰਨਾ ਚਾਹੇ ਉਹ ਹੀ ਕਰ ਸਕਦਾ ਹੈ, ਸਭ ਕੁਝ ਹੀ ਹੁੰਦਾ ਹੈ ਮੇਰੇ ਪਰਮੇਸ਼ਰ ਕੋਲ। ਹਜ਼ੂਰ ਫਰਮਾਉਂਦੇ ਨੇ ਨੀਚੇ ਜੋਤ ਧਰੀ, ਐਸੇ ਜਿਹੜੇ ਦੁਨੀਆਂ ਤੇ ਨੀਚ ਕਹੇ ਦੁਨੀਆਂ ਨੇ ਉਹਨਾਂ ਅੰਦਰ ਵੀ ਆਪਣੀ ਜੋਤ ਵਾਹਿਗੁਰੂ ਨੇ ਧਾਰਨ ਕਰ ਦਿੱਤੀ, ਪ੍ਰਕਾਸ਼ਮਾਨ ਕਰ ਦਿੱਤੀ। ਜਿਹੜੇ ਹੰਕਾਰੀ ਸਨ ਹਰ ਅਹੰਕਾਰੀਆਂ ਮਾਰ ਨਿਵਾਏ, ਮਨਮੁਖ ਮੂੜ ਸਾਧਿਆ। ਜਿਹੜੇ ਜਾਤ ਅਭਿਮਾਨੀ ਹੰਕਾਰੀ ਸਨ, ਜਿਹੜੇ ਰਾਜ ਭਾਗ ਦੇ ਹੰਕਾਰੀ ਸਨ, ਰਾਜਾ ਰੰਕ ਕਰੇ ਖਿਨ ਪੀਤਰ, ਇਹੋ ਜਿਹੇ ਹੰਕਾਰੀਆਂ ਨੂੰ ਖਿਨ ਪੀਤਰ ਵਿੱਚ ਰਾਜਿਆਂ ਨੂੰ ਵੀ ਰੰਕ ਕੰਗਾਲ ਕਰ ਦਿੰਦਾ ਹੈ ਵਾਹਿਗੁਰੂ। ਨੀਚਹਿ ਜੋਤ ਧਰੀ, ਨੀਵਿਆਂ ਦੇ ਵਿੱਚ ਆਪਣੀ ਜੋਤ ਧਾਰਨ ਕਰ ਦਿੰਦਾ ਹੈ ਰਾਜਾ, ਜੋ ਹੰਕਾਰ ਸਾਰਿਆਂ ਦੇ ਹਿਰਦੇ ਵਿੱਚ ਰਾਜਾ ਬਣ ਕੇ ਬੈਠਾ ਹੋਇਆ ਹੈ। ਹਰ ਇੱਕ ਦੇ ਹਿਰਦੇ ਵਿੱਚ ਹੰਕਾਰ ਦਾ ਰਾਜ ਚੱਲ ਰਿਹਾ, ਐਸਾ ਜਿਹੜਾ ਰਾਜਾ ਹੰਕਾਰ ਹੈ ਨਾ ਮਨ ਅੰਦਰ ਬੈਠਾ ਹੋਇਆ। ਹਜ਼ੂਰ ਫਰਮਾਉਂਦੇ ਹਨ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਸੰਸਾਰ ਰੂਪੀ ਇਹ ਨਗਰੀ ਕੱਚੀ ਹੈ, ਇਹਦੇ ਵਿੱਚ ਮਨ ਰੂਪੀ ਰਾਜਾ ਹੈ, ਇਹ ਬਾਲਕ ਅਣਜਾਣ ਹੈ, ਦੁਸ਼ਟਾਂ ਨਾਲ ਭਾਵ ਕਾਮ ਕਰੋ ਲੋਭ ਮੋਹ ਹੰਕਾਰ ਨਾਲ ਹੀ ਪਿਆਰ ਕਰ ਰਿਹਾ ਹੈ। ਐਸਾ ਮਨ ਰੂਪੀ ਜਿਹੜਾ ਰਾਜਾ ਹੰਕਾਰੀ ਬਣਿਆ ਹੋਇਆ, ਵਾਹਿਗੁਰੂ ਚਾਹੇ ਤਾਂ ਇਹਨੂੰ ਖਿੰਨ ਮਾਤਰ ਦੇ ਵਿੱਚ ਇਹਨਾਂ ਔਗਣਾਂ ਵੱਲੋਂ ਕੰਗਾਲ ਕਰ ਦੇਵੇ। ਰਾਜਾ ਜਿਹੜਾ ਹੰਕਾਰ ਹੈ, ਇਸ ਹੰਕਾਰ ਨੂੰ ਕੰਗਾਲ ਕਰਕੇ ਇਹਦਾ ਸਿਰ ਨਵਾ ਦੇਵੇ, ਤੇ ਜਿਹੜੇ ਨੀਚੇ ਨਿਮਰਤਾ ਵਾਲੇ ਨੇ ਉਹਨਾਂ ਵਿੱਚ ਉਹ ਆਪਣੀ ਜੋਤ ਪ੍ਰਕਾਸ਼ਮਾਨ ਕਰ ਦਿੰਦਾ, ਹੰਕਾਰੀਆਂ ਨੂੰ ਸਾਧ ਦਿੰਦਾ, ਨਵਾ ਦਿੰਦਾ, ਤੇ ਜਿਹੜੇ ਸੋ ਨੀਵੇਂ ਨਿਮਰਤਾ ਵਾਲੇ ਹਨ ਉਹਨਾਂ ਨੂੰ ਮਾਨ ਵਡਿਆਈਆਂ ਦੀਆਂ ਦਾਤਾਂ ਬਖਸ਼ਿਸ਼ ਕਰਦਾ ਹੈ। ਐਸਾ ਸਮਰੱਥ ਹੈ ਮੇਰਾ ਅਕਾਲ ਪੁਰਖ ਵਾਹਿਗੁਰੂ। ਧਿਆਈਏ ਆਪਣੋ ਸਦਾ ਹਰੀ, ਧਿਆਈਏ ਉਸ ਅਕਾਲ ਪੁਰਖ ਨੂੰ ਜੋ ਆਪਣਾ ਹੈ, ਸਦਾ ਹੀ ਆਪਣਾ ਹੈ, ਹਰੀ ਹਰੇ ਭਰੇ ਕਰਨ ਵਾਲਾ ਹੈ, ਚੇਤਨ ਸੱਤਾ ਦੀ ਦਾਤ ਦੇ ਕੇ ਬਨਸਪਤੀ ਨੂੰ ਵੀ ਹਰਿਆ ਭਰਿਆ ਕਰ ਰਿਹਾ, ਮਨੁੱਖਾਂ ਹਿਰਦਿਆਂ ਨੂੰ ਵੀ ਹਰੇ ਭਰੇ ਕਰਦਾ ਹੈ। ਉਸ ਆਪਣੇ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਧਿਆਈਏ, ਆਪਣੀਆਂ ਆਪਣਾ ਸਮਝੀਏ ਕੇਵਲ ਤੇ ਕੇਵਲ ਉਸ ਪਰਮੇਸ਼ਰ ਨੂੰ। ਹੋਰ ਤਾਂ ਸੰਸਾਰ ਦੇ ਅੰਦਰ ਕੋਈ ਵੀ ਆਪਣਾ ਨਹੀਂ, ਸਭ ਬੇਗਾਨੇ ਹਨ, ਸਭ ਪਰਾਏ ਹਨ, ਸਾਥ ਛੱਡ ਜਾਣ ਵਾਲੇ ਹਨ, ਨਿਭਣ ਵਾਲੇ ਨਹੀਂ। ਇੱਕੋ ਇੱਕ ਵਾਹਿਗੁਰੂ ਜੋ ਹੈ ਉਹ ਆਪਣਾ ਹੈ। ਉਸ ਆਪਣੇ ਅਕਾਲ ਪੁਰਖ ਹਰੀ ਪਰਮੇਸ਼ਰ ਨੂੰ ਸਦਾ ਧਿਆਈਏ, ਸਦਾ ਹਿਰਦੇ ਵਿੱਚ ਧਿਆਨ ਬਿਰਤੀ ਉਸ ਦੀ ਵਸਾਈਏ। ਸੋਚ ਅੰਦੇਸਾ ਤਾਕਾ ਕਹਾ ਕਰੀਐ, ਸੋਚ ਕੋਈ ਚਿੰਤਾ ਫਿਕਰ ਕੋਈ ਵਿਚਾਰ, ਔਰ ਅੰਦੇਸ਼ਾ ਸ਼ੱਕ ਸ਼ੁਭਾ ਤਾਕਾ ਕਹਾ ਕਰੀਐ, ਉਸ ਗੱਲ ਦਾ ਕਾਹਦਾ ਕਰਨਾ ਹੈ ਜਾ ਮਹਿ ਏਕ ਘੜੀ, ਜਿਸ ਦੇ ਵਿੱਚ ਕੇਵਲ ਇੱਕ ਘੜੀ ਮਾਤਰ ਹੈ। ਜਿਹੜੇ ਕਰਮ ਕਰਨ ਵਿੱਚ ਘੜੀ ਮਾਤਰ ਅਜੇ ਬਾਕੀ ਰਹਿੰਦੀ ਹੈ, ਉਹਦੇ ਵਾਸਤੇ ਸੋਚ ਵਿਚਾਰ ਜਾਂ ਕੋਈ ਸ਼ੱਕ ਸ਼ੰਕਾ ਆਪਣੇ ਮਨ ਵਿੱਚ ਕੀ ਕਰਨਾ ਹੈ, ਉਹ ਸਮਾਂ ਤਾਂ ਵਾਹਿਗੁਰੂ ਦੇ ਸਿਮਰਨ ਵਿੱਚ ਬਤੀਤ ਕਰੀਏ। ਉਸੇ ਤਰ੍ਹਾਂ ਸੋਚ ਅੰਦੇਸਾ ਤਾਕਾ ਕਹਾ ਕਰੀਆ, ਜਾ ਮਹਿ ਏਕ ਘੜੀ, ਜਿਸ ਸਰੀਰ ਦੇ ਵਿੱਚ ਉਮਰ ਰੂਪੀ ਇੱਕ ਘੜੀ ਮਾਤਰ ਰਹਿਣਾ ਹੈ, ਇਸ ਸਰੀਰ ਦਾ ਕੋਈ ਸੋਚ ਵਿਚਾਰ ਜਾਂ ਕੋਈ ਅੰਦੇਸ਼ਾ ਕੀ ਕਰਨਾ ਹੈ। ਇਹ ਦੁਨੀਆਂ ਜਿਹੜੀ ਘੜੀ ਮਾਤਰ ਹੈ, ਜਿਹੜੀ ਸੰਕਲਪ ਮਾਤਰ ਹੈ, ਫੁਰਨੇ ਮਾਤਰ ਹੈ, ਇਸ ਦੁਨੀਆਂ ਵਿੱਚ ਰਹਿਣ ਦੀਆਂ ਬਹੁਤੀਆਂ ਸੋਚਾਂ ਵਿਚਾਰਾਂ ਕੀ ਕਰਨੀਆਂ, ਕੀ ਮਨ ਅੰਦਰ ਕੋਈ ਸ਼ੰਕੇ ਤਰ੍ਹਾਂ ਤਰ੍ਹਾਂ ਦੇ ਵਾਹਿਗੁਰੂ ਦੇ ਨਾਮ ਸਿਮਰਨ ਵੱਲੋਂ ਕਰਨੇ ਨੇ। ਭਾਈ ਘੜੀ ਮਾਤਰ ਦਾ ਤਾਂ ਇਸ ਸੰਸਾਰ ਦੇ ਵਿੱਚ ਜੀਵਨ ਹੈ। ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਨ ਹਾਰ, ਇੱਕ ਘੜੀ, ਅੱਧੀ ਘੜੀ, ਦੋ ਘੜੀਆਂ ਦਾ ਪ੍ਰਾਹੁਣਾ ਜੀਵ ਹੈ ਇਸ ਸੰਸਾਰ ਉੱਪਰ, ਤੇ ਬਹੁਤੇ ਕਾਰਜਾਂ ਨੂੰ ਸੰਵਾਰਨ ਵਾਲਾ ਬਣ ਰਿਹਾ ਹੈ। ਮਹਾਰਾਜ ਕਹਿੰਦੇ ਨੇ, ਜਿੰਨੀ ਚੱਲਣ ਜਾਣਿਆ ਸੀ ਕਿਉਂ ਕਰਹਿ ਵਿਥਾਰ, ਜਿਨ੍ਹਾਂ ਨੇ ਚੱਲਣਾ ਜਾਣਦਿਆ ਕਿ ਦੁਨੀਆਂ ਤੋਂ ਚਲੇ ਜਾਣਾ ਹੈ, ਉਹ ਬਹੁਤੇ ਵਿਸਥਾਰ ਫਿਰ ਭਲਾ ਕਿਵੇਂ ਕਰਦੇ ਨੇ, ਭਾਵ ਬਹੁਤੇ ਵਿਸਥਾਰਾਂ ਵਿੱਚ ਨਹੀਂ ਪੈਂਦੇ, ਬਹੁਤੇ ਖਿਆਲਾਂ ਦੇ ਵਿੱਚ ਨਹੀਂ ਪੈਂਦੇ। ਜਿਹਦੇ ਬਿਨਸਨ ਵਿੱਚ ਇੱਕ ਘੜੀ ਮਾਤਰ ਹੀ ਲੱਗਣੀ ਹੈ, ਬਹੁਤਾ ਸਮਾਂ ਨਹੀਂ ਲੱਗਣਾ, ਉਹਦੇ ਵਾਸਤੇ ਕਾਹਦੀਆਂ ਸੋਚਾਂ ਸੋਚਦੇ ਰਹਿਣਾ ਤੇ ਕਾਹਦਾ ਉਹਨਾਂ ਦਾ ਨੁਕਸਾਨ ਹੋਣ ਦਾ ਸ਼ੰਕਾ ਕਰਨਾ, ਕਿਉਂਕਿ ਆਖਰ ਨੂੰ ਤਾਂ ਸਭ ਕੁਝ ਬਿਨਸ ਜਾਣ ਵਾਲਾ ਹੈ, ਨਾਸ ਹੋ ਜਾਣ ਵਾਲਾ ਹੈ, ਘੜੀ ਮਾਤਰ ਵਿੱਚ ਹੀ ਸਭ ਕੁਝ ਖਤਮ ਹੋ ਜਾਂਦਾ ਹੈ, ਫਿਰ ਭਾਈ ਉਹਦੀਆਂ ਸੋਚਾਂ ਵਿਚਾਰਾਂ ਵਿੱਚ ਕਿਉਂ ਪੈਰੇ ਰਹਿਣਾ ਹੈ। ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀਆਂ ਸਦਾ ਕਰੀਏ, ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਤੁਮਰੀ ਟੇਕ ਪੂਰੇ ਮੇਰੇ ਸਤਿਗੁਰ, ਹੇ ਮੇਰੇ ਪੂਰੇ ਸਤਿਗੁਰੂ, ਬ੍ਰਹਮ ਨੇਸਤਰੀ ਬ੍ਰਹਮ ਸਰੋਤਰੀ ਪੂਰਨ ਸਤਿਗੁਰੂ, ਅਕਾਲ ਪੁਰਖ ਦੇ ਵਾਹਿਗੁਰੂ ਸਰੂਪ ਸਤਿਗੁਰੂ ਜੀ, ਸਤ ਚੇਤਨ ਰੂਪ ਆਨੰਦ ਸਤਿਗੁਰੂ ਜੀ, ਤੁਮਰੀ ਟੇਕ, ਮੈਨੂੰ ਤੁਹਾਡੀ ਟੇਕ ਹੈ, ਤੁਹਾਡੀ ਓਟ ਹੈ, ਵਾਹ ਵਾਹ ਸਾਚੇ ਮੈਂ ਤੇਰੀ ਟੇਕ, ਹਉ ਪਾਪੀ ਤੂੰ ਨਿਰਮਲ ਏਕ। ਮਹਾਰਾਜ ਆਪ ਜੀ ਦੀ ਹੀ ਟੇਕ ਹੈ, ਆਪ ਜੀ ਦਾ ਹੀ ਆਸਰਾ ਹੈ, ਆਪ ਜੀ ਦੀ ਓਟ ਹੈ, ਮਨ ਸਰਨ ਤੁਮਾਰੈ ਪਰੀ, ਮਨ ਕਰਕੇ ਮਹਾਰਾਜ ਮੈਂ ਆਪ ਜੀ ਦੀ ਸ਼ਰਨ ਵਿੱਚ ਆ ਪਿਆ ਹਾਂ, ਮਨ ਦੀ ਜਿਹੜੀ ਬਿਰਤੀ ਹੈ ਆਪ ਜੀ ਦੀ ਸ਼ਰਨ ਵਿੱਚ ਪਈ ਹੈ, ਆਪ ਜੀ ਦੀ ਚਰਨ ਸ਼ਰਨ ਦਾ ਓਟ ਆਸਰਾ ਮੇਰੀ ਮਨ ਬਿਰਤੀ ਨੇ ਲਿਆ ਹੋਇਆ ਹੈ। ਅਚੇਤ ਇਆਨੇ ਬਾਰਕ ਨਾਨਕ, ਸਤਿਗੁਰੂ ਫਰਮਾਉਂਦੇ ਨੇ, ਇਉਂ ਬੇਨਤੀ ਕਰੀਏ, ਵਾਹਿਗੁਰੂ ਆਪਾਂ ਅਚੇਤ ਹਾਂ, ਅਚੇਤ ਚਿੰਤਨ ਤੋਂ ਰਹਿਤ ਹਾਂ, ਕਦੀ ਆਪ ਜੀ ਦਾ ਚਿੰਤਨ ਨਹੀਂ ਕੀਤਾ, ਸਿਮਰਨ ਨਹੀਂ ਕੀਤਾ, ਅਚੇਤ ਚੇਤੇ ਤੋਂ ਰਹਿਤ ਹਾਂ, ਸਾਡਾ ਚੇਤਾ ਨਹੀਂ, ਸਾਡੀ ਯਾਦ ਸ਼ਕਤੀ ਨਹੀਂ, ਸਾਡੀ ਬੁੱਧੀ ਨਹੀਂ, ਸਾਡੀ ਅਕਲ ਨਹੀਂ, ਇਆਨੇ ਅਣਜਾਣ ਹਾਂ, ਬਾਰਕ ਬਾਲਕ ਹਾਂ, ਤੁਛ ਦੇ ਬਾਲਕ, ਅਚੇਤ ਇਆਨੇ ਬਾਰਕ, ਅਸੀਂ ਅਣਜਾਣ ਬਾਲਕ ਹਾਂ, ਜਿਹੜੇ ਕਿ ਬਿਲਕੁਲ ਅਚੇਤ ਹਾਂ, ਜਿਹੜੇ ਬੇਸਮਝ ਹਾਂ, ਨਾਲ ਸਮਝ ਹਾਂ, ਬੇਨਤੀ ਕਰਦੇ ਹਾਂ, ਹਮ ਤੁਮ ਰੱਖ ਹੋ ਧਾਰ ਕਰੀ, ਹਮ ਸਾਨੂੰ ਤੁਮ ਰੱਖ ਹੋ, ਤੁਸੀਂ ਰੱਖ ਲਵੋ, ਧਾਰ ਕਰੀ, ਆਪਣਾ ਹੱਥ ਦੇ ਕੇ, ਕਰੀ ਦਾ ਭਾਵ ਹੈ ਹੱਥ, ਆਪਣਾ ਹੱਥ ਦੇ ਕੇ ਆਪ ਕਿਰਪਾ ਕਰਕੇ ਸਾਨੂੰ ਰੱਖ ਲਵੋ, ਬਚਾ ਲਵੋ, ਹਮ ਤੁਮ ਰੱਖ ਹੋ ਧਾਰ ਕਰੀ, ਕਰੀ ਦਾ ਅਰਥ ਬੇੜੀ ਵੀ ਹੈ, ਜਿਵੇਂ ਬੇੜੀ ਉੱਪਰ ਸਵਾਰ ਹੋਏ ਹੋਏ ਨੂੰ ਮਲਾਹ ਚੱਪੂ ਲਾ ਕੇ ਦਰਿਆ ਤੋਂ ਪਾਰ ਕਰ ਹੀ ਦਿੰਦਾ ਹੈ। ਮਹਾਰਾਜ ਧਾਰ ਕਰੀ, ਅਸੀਂ ਆਪ ਜੀ ਦੀ ਨਾਮ ਰੂਪੀ ਬੇੜੀ ਧਾਰਨ ਕੀਤੀ ਹੈ, ਸਾਡੀ ਰੱਖਿਆ ਕਰੋ, ਸਾਨੂੰ ਇਸ ਭਵ ਸਾਗਰ ਤੋਂ ਆਪ ਕਿਰਪਾ ਕਰਕੇ ਬੰਨੇ ਲਾ ਦਿਓ, ਇਉਂ ਮਹਾਰਾਜ ਆਪਣੀ ਨਾਮ ਰੂਪੀ ਬੇੜੀ ਦਾ ਆਸਰਾ ਬਖਸ਼ੋ। ਸਤਿਗੁਰ ਮਮ ਬੇਰੀ ਕੱਟੋ, ਨਿਜ ਬੇਰੀ ਪਰ ਚਾਰ, ਇਹ ਬੇਰੀ ਹੋਏ ਭਾਵ ਸਫਲ ਬਿਨ ਬੇਰੀ ਕਰ ਪਾਰ, ਨਾਮ ਰੂਪੀ ਬੇੜੀ ਦੇ ਚਾੜ ਕੇ ਮੇਰੀ ਜਨਮ ਮਰਨ ਦੀ ਬੇੜੀ ਕੱਟ ਦਿਓ। ਮਹਾਰਾਜ ਇਸ ਵਾਰ ਹੀ ਜਨਮ ਸਫਲ ਹੋ ਜਾਵੇ, ਬਿਨਾਂ ਦੇਰ ਤੋਂ ਪਾਰ ਕਰ ਦਿਓ, ਇਉਂ ਮਹਾਰਾਜ ਨਾਮ ਰੂਪੀ ਬੇੜੀ ਦੇ ਆਸਰੇ ਸਾਡੀ ਰੱਖਿਆ ਕਰੋ, ਪਾਰ ਉਤਾਰਾ ਕਰੋ, ਹਮ ਤੁਮ ਰੱਖ ਹੋ ਧਾਰ ਕਰੀ, ਸਾਡੀ ਇਉਂ ਰੱਖਿਆ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਵੇਂ ਤੁਸੀਂ ਧਾਰਨ ਕੀਤੀ, ਰੱਖਿਆ ਕਰੀ ਹਾਥੀ ਦੀ, ਹਰੀ ਹਰ ਖੇਤਰ ਦੇ ਉੱਪਰ ਤੰਦੂਏ ਦੀ ਜਾਲ ਵਿੱਚ ਫਸੇ ਹੋਏ ਹਾਥੀ ਨੂੰ ਜਿਵੇਂ ਆਪ ਜੀ ਨੇ ਮੁਕਤ ਕੀਤਾ, ਜਿਵੇਂ ਉਹਦੀ ਰੱਖਿਆ ਕੀਤੀ ਹੈ, ਇਵੇਂ ਹੀ ਸਾਡਾ ਜੀਵ ਆਤਮਾ ਰੂਪੀ ਜਿਹੜਾ ਹਾਥੀ ਹੈ, ਮੋਹ ਰੂਪੀ ਤੰਦੂਏ ਦੀਆਂ ਤਾਰਾਂ ਦਾ, ਮੋਹ ਰੂਪੀ ਤੰਦੂਏ ਦੀਆਂ ਵਾਸ਼ਨਾਵਾਂ ਰੂਪੀ ਤਾਰਾਂ ਦਾ ਗ੍ਰਸਿਆ ਹੋਇਆ ਸਾਡਾ ਜੀਵ ਆਤਮਾ ਰੂਪੀ ਹਾਥੀ ਸੰਸਾਰ ਸਾਗਰ ਰੂਪੀ ਨਦੀ ਵਿੱਚ ਡੁੱਬਦਾ ਜਾ ਰਿਹਾ ਹੈ। ਸਤਿਗੁਰੂ ਗਰੀਬ ਨਿਵਾਜ, ਆਪ ਆਪਣਾ ਨਾਮ ਰੂਪੀ ਸੁਦਰਸ਼ਨ ਚੱਕਰ ਬਖਸ਼ੋ, ਔਰ ਰਸਨਾ ਨਾਲ ਪੁਨਾ ਪੁਨਾ ਜਪਣ ਰੂਪ ਕਿਰਪਾ ਕਰਕੇ ਇਸ ਨੂੰ ਚਲਾ ਕੇ ਮੋਹ ਰੂਪੀ ਤੰਦੂਏ ਦੀਆਂ ਵਾਸ਼ਨਾਵਾਂ ਰੂਪੀ ਤਾਰਾਂ ਨੂੰ ਕੱਟ ਕੇ ਭੈਦਾਇਕ ਸੰਸਾਰ ਸਾਗਰ ਰੂਪੀ ਨਦੀ ਵਿੱਚ ਡੁੱਬਣ ਤੋਂ ਸਾਨੂੰ ਬਚਾ ਲਓ। ਇਉਂ ਰੱਖਿਆ ਕਰੋ, ਆਪਣੇ ਹੱਥ ਦੇ ਕੇ ਸਾਡੀ ਰੱਖਿਆ ਕਰੋ, ਬਖਸ਼ਿਸ਼ ਕਰੋ ਮਹਾਰਾਜ। ਵਾਹਿਗੁਰੂ ਅੱਗੇ ਇਉਂ ਅਰਦਾਸਾਂ ਬੇਨਤੀਆਂ ਸਦਾ ਕਰਦੇ ਰਹੀਏ। ਗੋਜਰੀ ਮਹੱਲਾ ਪੰਜਵਾ, ਤੂੰ ਦਾਤਾ ਜੀਆ ਸਭਨਾ ਕਾ। ਅਗਲੇ ਸ਼ਬਦ ਵਿੱਚ ਪੰਚਮ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਤੂੰ ਸਾਰਿਆਂ ਜੀਆਂ ਦਾ ਦਾਤਾ ਹੈ। ਜਿੰਨੇ ਵੀ ਜੀਵ ਸੰਸਾਰ ਤੇ ਪੈਦਾ ਕੀਤੇ ਨੇ, ਸਭ ਦੀਆਂ ਹੀ ਤੂੰ ਰੋਜੀ ਰੋਟੀ ਦੀਆਂ ਜ਼ਰੂਰਤਾਂ ਨੂੰ, ਲੋੜਾਂ ਨੂੰ ਪੂਰੀਆਂ ਕਰਨ ਵਾਲਾ ਹੈ। ਸਾਰੇ ਜੀਵਾਂ ਦਾ ਤੂੰ ਹੀ ਦਾਤਾ ਹੈ। ਤੁਦ ਅੱਗੇ ਮੰਗਣ ਨੂੰ ਹੱਥ ਜੋੜ ਖੜੀ ਸਭ ਹੋਈ। ਸਾਰੀ ਸ੍ਰਿਸ਼ਟੀ ਮੰਗਣ ਵਾਸਤੇ ਤੇਰੇ ਦਰ ਤੇ ਹੀ ਹੱਥ ਜੋੜ ਕੇ ਖਲੋਤੀ ਹੋਈ ਹੈ। ਸੈਲ ਪੱਥਰ ਮਹਿ ਜੰਤ ਉਪਾਏ ਤਾਕਾ, ਰਿਜਕ ਆਗੈ ਕਰ ਧਰਿਆ। ਜਿਹੜੇ ਕੋਈ ਪਹਾੜਾਂ ਵਿੱਚ ਤੇ ਪੱਥਰਾਂ ਵਿੱਚ ਵੀ ਜੀਵ ਪੈਦਾ ਕੀਤੇ ਨੇ, ਉਹਨਾਂ ਦਾ ਵੀ ਰਿਜਕ ਉਹਨਾਂ ਦੇ ਅੱਗੇ ਹੀ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੇ ਰੱਖਿਆ ਹੋਇਆ ਹੈ। ਭਗਤ ਧੰਨਾ ਜੀ ਨੇ ਬੜੇ ਸੁੰਦਰ ਬਚਨ ਉਚਾਰਨ ਕੀਤੇ ਹਨ ਨਾ, ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੋ ਕੋ ਮਾਤਰੇ ਜੀਵਨ ਰਾਹੀ। ਪੱਥਰ ਦੇ ਵਿੱਚ ਕੀੜਾ ਗੁਪਤ ਹੋ ਕੇ ਰਹਿੰਦਾ, ਕਿਸੇ ਨੂੰ ਪਤਾ ਨਹੀਂ ਕਿ ਪੱਥਰ ਵਿੱਚ ਕੀੜਾ ਹੋਵੇਗਾ, ਕਿਸੇ ਨੂੰ ਸੋਝੇ ਨਹੀਂ, ਕਿਸੇ ਨੂੰ ਜਾਣਕਾਰੀ ਨਹੀਂ। ਫਿਰ ਤਾਚੋ ਮਾਰਗ ਨਾਹੀ, ਉਹਦਾ ਅੰਦਰ ਬਾਹਰ ਆਉਣ ਜਾਣ ਲਈ ਰਾਹ ਵੀ ਕੋਈ ਨਹੀਂ ਹੈ, ਕੋਈ ਛੇਦ ਨਹੀਂ, ਕੋਈ ਛੇਕ ਨਹੀਂ, ਜਿਹਦੇ ਰਾਹੀਂ ਕੀੜਾ ਅੰਦਰ ਬਾਹਰ ਆ ਜਾ ਸਕੇ ਔਰ ਆਪਣੀ ਰੋਜੀ ਰੋਟੀ ਦਾ ਪ੍ਰਬੰਧ ਕਰ ਸਕੇ। ਇੱਥੋਂ ਤੱਕ ਕਿ ਪ੍ਰਾਣਾਂ ਦੇ ਚੱਲਣ ਲਈ ਲੋੜੀਂਦੀ ਹਵਾ ਅੰਦਰ ਜਾਣ ਵਾਸਤੇ ਵੀ ਕੋਈ ਰਸਤਾ ਨਹੀਂ। ਪਰ ਕਹਿ ਧੰਨਾ ਪੂਰਨ ਤਾਹੂ ਕੋ, ਅਕਾਲ ਪੁਰਖ ਵਾਹਿਗੁਰੂ ਉੱਥੇ ਵੀ ਉਹਦੇ ਲਈ ਪਰਿਪੂਰਨ ਹੈ, ਉੱਥੇ ਵੀ ਉਹਨੂੰ ਰਿਜਕ ਦੇ ਰਿਹਾ ਹੈ। ਮਾਤਰੇ ਜੀਅਡ ਰਾਹੀ, ਪ੍ਰੇਮੀਆਂ ਤੂੰ ਆਪਣੇ ਮਨ ਅੰਦਰ ਮਤਾਂ ਡਰ। ਇਉਂ ਸਾਰਿਆਂ ਦੀ ਪ੍ਰਤਪਾਲਨਾ ਕਰਦਾ ਹੈ ਅਕਾਲ ਪੁਰਖ ਵਾਹਿਗੁਰੂ। ਨਾਨਕ ਚਿੰਤਾ ਮਤ ਕਰਹੋ, ਚਿੰਤਾ ਤਿਸ ਹੀ ਹੇ, ਜਨਮਹਿ ਜੰਤ ਉਪਾਏ ਕਹਿਤਨਾ ਪੇ ਰੋਜੀ ਦੇ, ਉਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ, ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ। ਪਾਣੀ ਵਿੱਚ ਜਿਹੜੇ ਜੀਵ ਪੈਦਾ ਕੀਤੇ ਨੇ ਵਾਹਿਗੁਰੂ ਉਹਨਾਂ ਨੂੰ ਵੀ ਰੋਜੀ ਰੋਟੀ ਦੇ ਰਿਹਾ। ਕੋਈ ਹੱਟੀਆਂ ਨਹੀਂ ਚੱਲਦੀਆਂ, ਕੋਈ ਦੁਕਾਨਾਂ ਨਹੀਂ ਚੱਲਦੀਆਂ, ਨਾ ਕੋਈ ਕਿਰਸ ਕਰਕੇ ਜੋੜ ਜੋੜ ਕੇ ਰੱਖਦਾ, ਨਾ ਹੀ ਕੋਈ ਕਿਰਸ ਖੇਤੀਬਾੜੀ ਕਿਰਸਾਨੀ ਹੁੰਦੀ ਹੈ, ਨਾ ਸੌਦੇ ਦਾ ਲੈਣ ਦੇਣ, ਨਾ ਕੋਈ ਵਣਜ ਵਪਾਰ, ਕੁਝ ਇਹੋ ਜਿਹਾ ਪ੍ਰਬੰਧ ਪਾਣੀ ਵਿੱਚ ਨਹੀਂ। ਉੱਥੇ ਸੋ ਜੀਵਾਂ ਦਾ ਆਹਾਰ ਜੀਵ ਪਰਮੇਸ਼ਰ ਨੇ ਬਣਾਇਆ, ਇੱਕ ਦੂਸਰੇ ਨੂੰ ਜੀਵ ਖਾਈ ਜਾਂਦੇ ਨੇ, ਛੋਟਿਆਂ ਨੂੰ ਵੱਡੇ ਖਾਈ ਜਾਂਦੇ ਨੇ, ਇਹੋ ਜਿਹਾ ਆਹਾਰ ਪਰਮੇਸ਼ਰ ਨੇ ਬਣਾਇਆ, ਉਹਨਾਂ ਨੂੰ ਰਿਜਕ ਦੀ ਦਾਤ ਉੱਥੇ ਪਹੁੰਚਾ ਰਿਹਾ ਹੈ। ਵਿੱਚ ਉਪਾਏ ਸਾਇਰਤ ਨਾ ਪੇਸਾਰ ਕਰੇ, ਸਾਇਰਾ ਪਹਾੜਾਂ ਵਿੱਚ ਜਿਹੜੇ ਜੀਵ ਪੈਦਾ ਕੀਤੇ ਨੇ, ਸਾਰ ਸੰਭਾਲ ਉਹਨਾਂ ਦੀ ਵੀ ਕਰਦਾ ਹੈ। ਤੂੰ ਦਾਤਾ ਜੀਆਂ ਸਭਨਾ ਕਾ, ਵਾਹਿਗੁਰੂ ਤੂੰ ਸਾਰਿਆਂ ਦਾ ਦਾਤਾ ਹੈ, ਸਾਰੇ ਜੀਵਾਂ ਨੂੰ ਦਾਤਾਂ ਦਿੰਦਾ ਹੈ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੋ ਏਕ ਦਵਈਆ। ਸਾਹਿਬ ਸ੍ਰੀ ਲਕਸ਼ਮੀ ਦਾ ਵੀ ਪਤੀ ਹੈ, ਮਾਇਆ ਦਾ ਮਾਲਕ ਹੈ, ਸਾਹਿਬ ਸਾਰਿਆਂ ਦਾ ਮਾਲਕ, ਸ੍ਰੀ ਸ਼੍ਰੋਮਣੀ ਹੈ, ਔਰ ਸਭ ਕੋ ਸਿਰ ਨਾਇਕ, ਸਾਰਿਆਂ ਦੇ ਸਿਰਾਂ ਦਾ ਨਾਇਕ ਹੈ, ਸਭ ਦਾ ਪ੍ਰਮੁੱਖ ਹੈ। ਜਾਚਕ ਅਨੇਕ, ਵਾਹਿਗੁਰੂ ਦੇ ਦਰ ਦੇ ਜਾਚਕ ਅਨੇਕਾਂ ਹਨ, ਅਣਗਿਣਤ ਹਨ, ਸੋ ਏਕ ਦਵਈਆ, ਇੱਕੋ ਇੱਕ ਦੇਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਗ੍ਰੰਥਾਂ ਵਿੱਚ ਵਰਣਨ ਆਉਂਦਾ ਹੈ, ਇਉਂ ਸਾਰੇ ਜੀਵਾਂ ਨੂੰ ਦਾਤਾਂ ਦਿੰਦਾ ਹੈ। ਕਹਿੰਦੇ ਨੇ ਮੂਸੇ ਪੈਗੰਬਰ ਦੇ ਮਨ ਅੰਦਰ ਕੁਝ ਹੰਕਾਰ ਹੋਇਆ, ਮੈਂ ਵੀ ਵੱਡੀ ਸਮਰੱਥਾ ਵਾਲਾ ਹਾਂ, ਇਉਂ ਸੰਸਾਰ ਦੀ ਪਾਲਣਾ ਪੋਸ਼ਣਾ ਕਰਨ ਦਾ ਕਾਰਜ ਮੈਂ ਵੀ ਕਰ ਸਕਦਾ ਹਾਂ। ਸੋ ਇਉਂ ਭਗਵਾਨ ਅੱਗੇ ਬੇਨਤੀ ਕੀਤੀ, ਐ ਖੁਦਾ ਅੱਲਾ ਤਾਲਾ, ਸਾਰੀ ਸ੍ਰਿਸ਼ਟੀ ਦਾ ਪ੍ਰਬੰਧ ਆਪ ਜੀ ਚਲਾਉਂਦੇ ਹੋ, ਆਪ ਜੀ ਨੂੰ ਬੜੀ ਖੇਚਲ ਕਰਨੀ ਪੈਂਦੀ ਹੈ, ਬਹੁਤ ਜ਼ਿਆਦਾ ਧਿਆਨ ਸਭ ਦਾ ਰੱਖਣਾ ਪੈਂਦਾ, ਬੜਾ ਵੱਡਾ ਕੰਮ ਹੈ, ਤੁਸੀਂ ਸਾਡੇ ਵਰਗੇ ਆਪਣੇ ਪੀਰਾਂ ਫਕੀਰਾਂ ਨੂੰ ਕੁਝ ਕੰਮ ਵੰਡ ਕਿਉਂ ਨਹੀਂ ਦਿੰਦੇ, ਤਾਂ ਕਿ ਤੁਹਾਡਾ ਭਾਰ ਕੁਝ ਹੌਲਾ ਹੋ ਜਾਵੇ। ਹੰਗਤਾ ਵਾਲੀ ਗੱਲ ਹੈ ਨਾ, ਕਿ ਸ਼ਾਇਦ ਅਸੀਂ ਹੁਣ ਰੱਬ ਦੀ ਖੁਦਾ ਦੀ ਮਦਦ ਕਰਨ ਵਾਲੇ ਬਣ ਜਾਈਏ, ਤੁਸੀਂ ਕੁਝ ਵੰਡ ਦਿਓ ਇਹ ਕੰਮ ਕਾਜ, ਤਾਂ ਕਿ ਤੁਹਾਡਾ ਭਾਰ, ਤੁਹਾਡੀ ਜ਼ਿੰਮੇਵਾਰੀ ਕੁਝ ਹੌਲੀ ਹੋ ਜਾਵੇ। ਆਕਾਸ਼ਬਾਣੀ ਹੋਈ ਹੈ ਬੂਸਾ, ਇਹ ਕੰਮ ਕਿਸੇ ਹੋਰ ਦੇ ਕਰਨ ਵਾਲਾ ਨਹੀਂ, ਕੋਈ ਨਹੀਂ ਇਹ ਸੰਸਾਰ ਦਾ ਪ੍ਰਬੰਧ ਚਲਾ ਸਕਣਾ, ਇਸ ਲਈ ਇਹ ਸਾਰਾ ਪ੍ਰਬੰਧ ਅਸੀਂ ਖੁਦ ਆਪਣੇ ਹੱਥ ਰੱਖਿਆ ਹੋਇਆ ਹੈ। ਕਹਿਣ ਲੱਗਾ ਭਗਵਾਨ ਅਜਮਾ ਕੇ ਤਾਂ ਦੇਖੋ। ਸੋ ਉਸ ਵਕਤ ਸਿਰਫ ਤੇ ਸਿਰਫ ਇੱਕ ਪਿੰਡ ਨੂੰ ਰੋਜੀ ਰੋਟੀ ਦੇਣ ਦਾ ਜ਼ਿੰਮਾ ਸੋ ਦੇ ਦਿੱਤਾ ਮੂਸੇ ਪੈਗੰਬਰ ਨੂੰ ਖੁਦਾ ਅੱਲਾ ਤਾਲਾ ਨੇ, ਲੈ ਬਈ ਇਸ ਪਿੰਡ ਦੇ ਜੀਵਾਂ ਨੂੰ ਸੋ ਇੱਕ ਡੰਗ ਤੂੰ ਰੋਜੀ ਦੇਣੀ ਹੈ ਇੱਕ ਦਿਨ, ਸੋ ਰੋਜੀ ਰੋਟੀ ਵੰਡਣ ਲੱਗਾ ਸਾਰਿਆਂ ਨੂੰ ਵੰਡੇ। ਸੂਰ ਤੁਰਿਆ ਫਿਰ ਰਿਹਾ, ਸੂਰ ਨੂੰ ਵੇਖ ਕੇ ਕਿ ਇਹ ਤਾਂ ਵੱਧ ਹੈ, ਇਹਨੇ ਮੁਹੰਮਦ ਸਾਹਿਬ ਦੇ ਚੱਕ ਮਾਰਿਆ ਸੀ, ਜ਼ਖਮੀ ਕੀਤਾ, ਬੇਅਦਬੀ ਕੀਤੀ ਸੀ, ਇਹ ਵੱਧ ਹੈ। ਸੋ ਇਉਂ ਘਿਰਣਾ ਕਰਦਿਆਂ ਹੋਇਆ ਉਹਨੂੰ ਰੋਜੀ ਨਾ ਦਿੱਤੀ। ਇੱਕ ਹੋਰ ਮਨੁੱਖ ਦੇਖਿਆ ਜਿਹੜਾ ਸੋ ਆਪਣੀ ਮਰ ਚੁੱਕੀ ਸੁਪਤਨੀ ਨੂੰ ਕਬਰ ਵਿੱਚੋਂ ਪੁੱਟ ਮੰਦ ਕਰਮ ਕਰ ਰਿਹਾ ਸੀ, ਬਹੁਤਾ ਮੰਦ ਕਰਮੀ ਜਾਣ, ਉਸ ਨੂੰ ਰੋਜੀ ਨਾ ਦਿੱਤੀ ਕਿ ਇਹ ਰੋਜੀ ਦਾ ਹੱਕਦਾਰ ਨੀ, ਕਿੰਨਾ ਭੈੜਾ ਮੰਦ ਕਰਮੀ ਹੈ। ਸੋ ਜਦੋਂ ਰੋਜੀ ਦੇ ਆਇਆ, ਆਕਾਸ਼ ਬਾਣੀ ਪੁੱਛਿਆ ਪਰਮੇਸ਼ਰ ਨੇ, ਐ ਮੂਸਿਆ ਸਭ ਨੂੰ ਰੋਜੀ ਦਿੱਤੀ? ਕਹਿਣ ਲੱਗਾ ਹਾਂ ਜੀ ਸਭ ਨੂੰ ਦੇ ਦਿੱਤੀ, ਪਰ ਭਾਈ ਆਹ ਇੱਕ ਮਨੁੱਖ ਰੋਜੀ ਤੋਂ ਬਿਨਾਂ ਫਿਰ ਰਿਹਾ ਹੈ, ਜਾਂ ਆ ਸੂਰ ਭੁੱਖਾ ਹੈ? ਕਹਿਣ ਲੱਗਾ ਜੀ ਸੂਰ ਬੜਾ ਬਦ ਹੈ, ਇਹਦੀ ਬਦੀ ਕਰਕੇ ਇਹਨੂੰ ਰੋਜੀ ਤੋਂ ਵਾਂਝਿਆ ਰੱਖਿਆ ਹੈ, ਤੇ ਇਹ ਜਿਹੜਾ ਮਨੁੱਖ ਹੈ ਇਹ ਬੜਾ ਕੁਕਰਮੀ ਹੈ, ਇਹਦੇ ਕੁਕਰਮ ਕਰਕੇ ਰੋਜੀ ਨਹੀਂ ਦਿੱਤੀ। ਆਕਾਸ਼ ਬਾਣੀ ਹੋਈ, ਐ ਮੂਸਾ ਇਹ ਕਰਮ ਸੁਕਰਮ ਕੁਕਰਮ ਇਹ ਜੋ ਹੈ ਇਹ ਤਾਂ ਜਾ ਕੇ ਦਰਗਾਹ ਵਿੱਚ ਵਿਚਾਰੇ ਜਾਣੇ ਨੇ, ਰੋਜੀ ਨਹੀਂ ਕਿਸੇ ਦੀ ਟਾਲੀ ਜਾ ਸਕਦੀ। ਰੋਜੀ ਹਰ ਇੱਕ ਨੂੰ ਜ਼ਰੂਰ ਦੇਣੀ ਹੈ, ਚਾਹੇ ਕੋਈ ਨੇਕ ਹੈ ਚਾਹੇ ਬਦ ਹੈ। ਹਜ਼ੂਰ ਤਾਂ ਗੁਰਬਾਣੀ ਵਿੱਚ ਇਹ ਵੀ ਫਰਮਾਉਂਦੇ ਨੇ, ਐਸਾ ਅਕਾਲ ਪੁਰਖ ਵਾਹਿਗੁਰੂ ਬਖਸ਼ਿੰਦ ਹੈ ਕਿ ਜਿਹੜੇ ਉਸ ਪਰਮੇਸ਼ਰ ਦੇ ਨਾਮ ਤੋਂ ਮੁਨਕਨ ਹਰ, ਜਿਹੜੇ ਕਿ ਉਸ ਦਾ ਨਾਮ ਕਦੇ ਨਹੀਂ ਜਪਦੇ, ਸ਼ੁਕਰਾਨਾ ਵੀ ਕਦੇ ਨਹੀਂ ਕਰਦੇ, ਐਸੇ ਅਕਿਰਤ ਕਣ ਹਨ। ਤੇ ਕਈ ਐਸੇ ਵੀ ਕਿਰਤ ਕਰਨ ਹਨ ਜਿਹੜੇ ਉਹਦੀ ਹੋਂਦ ਤੋਂ ਹੀ ਮੁਨਕਰ ਨੇ, ਜਿਹੜੇ ਇਹ ਵੀ ਕਹਿ ਦਿੰਦੇ ਕਿ ਰੱਬ ਨਾਮ ਦੀ ਚੀਜ਼ ਹੀ ਕੋਈ ਨਹੀਂ, ਵਾਹਿਗੁਰੂ ਰੋਜੀ ਉਹਨਾਂ ਦੇ ਵੀ ਨਹੀਂ ਟਾਰਦਾ। ਰੋਹ ਰੁਹਾਨ ਕੀ ਰੋਜੀ ਨਾ ਟਾਰੈ, ਗੁੱਸੇ ਵਿੱਚ ਆ ਕੇ ਰੂਹਾਂ ਦੀ ਰੋਜੀ ਪਰਮੇਸ਼ਰ ਟਾਲਦਾ ਨਹੀਂ, ਅਕਿਰਤ ਕਣਾਂ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ, ਉਹ ਤਾਂ ਅਕਿਰਤ ਕਣਾਂ ਦੀ ਵੀ ਪਾਲਣਾ ਕਰਦਾ ਹੈ, ਸਦਾ ਬਖਸ਼ਾਂ ਕਰਨ ਵਾਲਾ ਹੈ। ਕਿਹਾ ਕਿ ਐ ਮੂਸਿਆ ਇਹ ਕਰਮ ਜਾਂ ਕੁਕਰਮ ਵੇਖਣੇ ਤੇਰਾ ਕੰਮ ਨਹੀਂ ਸੀ, ਤੇਰਾ ਕੰਮ ਸੀ ਰੋਜੀ ਰੋਟੀ ਦੀ ਦਾਤ ਦੇਣੀ, ਤੂੰ ਆਪਣੀ ਡਿਊਟੀ ਤੋਂ ਬਾਹਰ ਦਾ ਕੰਮ ਕੀਤਾ ਔਰ ਇਹਨਾਂ ਨੂੰ ਰੋਜੀ ਤੋਂ ਵਾਂਝਿਆ ਰੱਖਿਆ, ਇਉਂ ਤੂੰ ਯੋਗ ਨਹੀਂ ਹੈ ਇਹ ਰੋਜੀ ਰੋਟੀ ਦੇਣ ਦੇ, ਤਾਂ ਹੀ ਤੈਨੂੰ ਕਿਹਾ ਸੀ ਕਿ ਇਹ ਕੰਮ ਕੋਈ ਹੋਰ ਕਰ ਹੀ ਨਹੀਂ ਸਕਦਾ। ਕਹਿਣ ਲੱਗਾ ਚੰਗਾ ਖੁਦਾ ਅੱਲਾ ਤਾਲਾ ਤੁਸੀਂ ਬਖਸ਼ਿਸ਼ ਕਰੋ, ਅਗਲੇ ਡੰਗ ਜਦੋਂ ਤੁਸੀਂ ਦਿਓਗੇ ਰੋਜੀ ਫਿਰ ਵੇਖਾਂਗਾ। ਇਸ ਨੇ ਕੀ ਕੀਤਾ, ਇੱਕ ਛੋਟਾ ਜਿਹਾ ਕੀੜਾ ਪਕੜਿਆ, ਉਹਨੂੰ ਡੱਬੀ ਵਿੱਚ ਬੰਦ ਕੀਤਾ, ਬੰਦ ਕਰਕੇ ਡੱਬੀ ਵਿੱਚ ਕੇਸਾਂ ਦੇ ਜੂੜੇ ਵਿੱਚ ਲੁਕਾ ਕੇ ਰੱਖ ਲਿਆ ਔਰ ਉੱਪਰੋਂ ਦਸਤਾਰ ਬੰਨ ਲਈ। ਤੇ ਜਦ ਇਉਂ ਰੋਜੀ ਵੰਡਣ ਦਾ ਸਮਾਂ ਸਭ ਨੂੰ ਰੋਜੀ ਪਰਮੇਸ਼ਰ ਨੇ ਦਿੱਤੀ, ਮੂਸਾ ਕਹਿਣ ਲੱਗਾ ਹੈ ਪਰਮੇਸ਼ਰ ਪਿਤਾ ਖੁਦਾ ਸਭ ਨੂੰ ਰੋਜੀ ਦੇ ਦਿੱਤੀ? ਕਹਿਣ ਲੱਗੇ ਹਾਂ ਸਭ ਨੂੰ ਦੇ ਦਿੱਤੀ ਹੈ। ਫਿਰ ਕਹਿਣ ਲੱਗਾ ਡੱਬੀ ਸਿਰ ਵਿੱਚੋਂ ਕੱਢ ਕੇ, ਐਸ ਡੱਬੀ ਵਿੱਚ ਕੀੜਾ ਇਹਨੂੰ ਵੀ ਦੇ ਦਿੱਤੀ? ਕਹਿਣ ਲੱਗੇ ਹਾਂ ਇਹਨੂੰ ਵੀ ਦਿੱਤੀ। ਜਦੋਂ ਡੱਬੀ ਖੋਲ੍ਹ ਕੇ ਵੇਖੀ, ਕੀੜੇ ਦੇ ਮੂੰਹ ਵਿੱਚ ਵੀ ਚੌਲਾਂ ਦਾ ਦਾਣਾ ਪਕੜਿਆ ਵੇਖਿਆ, ਅਸਚਰਜ ਰਹਿ ਗਿਆ। ਅੱਲਾ ਤਾਲਾ ਤੇਰੇ ਕਰਮ ਕੇਵਲ ਤੈਨੂੰ ਹੀ ਬਣ ਆਉਂਦੇ ਨੇ, ਤੂੰ ਦਾਤਾ ਜੀਆਂ ਸਭਨਾ ਕਾ, ਹੇ ਵਾਹਿਗੁਰੂ ਤੂੰ ਸਾਰੇ ਜੀਵਾਂ ਦਾ ਦਾਤਾ ਹੈ, ਸਾਰਿਆਂ ਨੂੰ ਦਾਨ ਦਿੰਦਾ ਹੈ, ਅਖੁੱਟ ਭੰਡਾਰੇ ਹਨ ਜਿਹੜੇ ਦਾਨ ਦਿੰਦਿਆਂ ਮੁੱਕਦੇ ਹੋਏ ਨਹੀਂ, ਮਹਾਰਾਜ ਸਾਰਿਆਂ ਨੂੰ ਆਪ ਜੀ ਦਾਤਾਂ ਬਖਸ਼ਿਸ਼ ਕਰਦੇ ਹੋ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਤੇਰਾ ਹੀ ਦਿੱਤਾ ਸਾਰੇ ਜੀਵ ਖਾਂਦੇ ਨੇ, ਤੇਰਾ ਦਿੱਤਾ ਹੀ ਪਹਿਨਦੇ ਨੇ, ਇਉਂ ਤੁਸੀਂ ਸਾਰੇ ਜੀਵਾਂ ਦੇ ਦਾਤੇ ਹੋ, ਤੇ ਮੈਂ ਵੀ ਇੱਕ ਮੰਗ ਆਪ ਜੀ ਕੋਲੋਂ ਮੰਗਦਾ ਹਾਂ, ਮੇਰੇ ਤੇ ਵੀ ਕਿਰਪਾ ਕਰੋ ਮਹਾਰਾਜ, ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ, ਹੋ ਹੋ ਦਇਆਲ, ਨਾਮ ਦੇਹੋ ਮੰਗਤ ਜਨ ਕਹੋ, ਸਦਾ ਰਹੋ ਰੰਗ ਰਾਤਾ। ਮਹਾਰਾਜ ਮੈਂ ਵੀ ਤੇਰੇ ਦਰ ਦਾ ਭਿਖਾਰੀ ਹਾਂ, ਮੰਗਤਾ ਹਾਂ, ਬੇਨਤੀ ਕਰਦਾ ਹਾਂ, ਮੈਨੂੰ ਵੀ ਦਾਤ ਬਖਸ਼ਿਸ਼ ਕਰੋ ਕਿ ਨਾਮ ਦੀ ਦਾਤ ਦਿਓ, ਤੂੰ ਸਾਰੇ ਜੀਵਾਂ ਦਾ ਦਾਤਾ ਹੈ, ਮੈਂ ਮੰਗ ਕਰਦਾ ਹਾਂ, ਬਸ ਹੋ ਮੇਰੇ ਮਨ ਮਾਹੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਪ੍ਰਤੱਖ ਹੋ ਕੇ ਮੇਰੇ ਮਨ ਅੰਦਰ ਵਸੋ, ਮੇਰੇ ਹਿਰਦੇ ਅੰਦਰ ਵਾਸਾ ਕਰੋ ਮਹਾਰਾਜ ਸਤਿਗੁਰੂ ਜੀਓ, ਨਾਨਕ ਜਾਚਕ ਦਰ ਤੇਰੇ ਪ੍ਰਭ, ਹੇ ਪ੍ਰਭ, ਹੇ ਸਰਬ ਕਲਾ ਸਮਰੱਥ, ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਦਰ ਦੇ ਜਾਚਕ ਹਾਂ, ਮੰਗਤੇ ਆ ਭਿਖਾਰੀ ਹਾਂ, ਮੰਗਣ ਵਾਸਤੇ ਆਏ ਆ ਕਿ ਤੁਧ ਨੂੰ ਮੰਗੈ ਦਾਨ, ਤੇਰੇ ਕੋਲੋਂ ਦਾਨ ਵਿੱਚ ਹੋਰ ਵਸਤੂ ਨਹੀਂ ਮੰਗਦੇ, ਬਲਕਿ ਤੇਰੇ ਕੋਲੋਂ ਤੈਨੂੰ ਹੀ ਮੰਗਦੇ ਹਾਂ, ਤੂੰ ਮਿਲ, ਤੂੰ ਸਾਡੇ ਹਿਰਦੇ ਵਿੱਚ ਆ ਕੇ ਵਾਸਾ ਕਰ, ਆਪਣੇ ਸਰੂਪ ਦੀ ਸਾਖਿਆਤਾ ਸਾਨੂੰ ਕਰਾ, ਆਪਣਾ ਮਿਲਾਪ ਬਖਸ਼, ਇਉਂ ਤੇਰੀ ਹੀ ਮੰਗ ਤੇਰੇ ਕੋਲੋਂ ਕਰਦੇ ਹਾਂ, ਬਸ ਹੋ ਮੇਰੇ ਮਨ ਮਾਹੀ, ਕਿਰਪਾ ਕਰਕੇ ਆਪ ਜੀ ਮੇਰੇ ਮਨ ਵਿੱਚ ਆ ਕੇ ਵਸੋ। ਕਿਉਂ? ਚਰਨ ਕਮਲ ਰਿਤ ਮਾਹੇ ਸਮਾਏ, ਜਿਨ੍ਹਾਂ ਦੇ ਹਿਰਦੇ ਵਿੱਚ ਆਪ ਜੀ ਦੇ ਕਮਲ ਸਰੀਖੇ ਚਰਨ ਹੇ ਅਕਾਲ ਪੁਰਖ ਜੀ ਸਮਾ ਗਏ ਨੇ, ਸ਼ਬਦ ਰੂਪੀ ਨਾਮ ਰੂਪੀ ਚਰਨ ਜਿਨ੍ਹਾਂ ਦੇ ਹਿਰਦੇ ਵਿੱਚ ਸਮਾਏ, ਜਿਵੇਂ ਗੁਰੂ ਕੇ ਚਰਨਾਂ ਦਾ ਧਿਆਨ ਧਾਰਿਆ ਹੈ ਭਾਈ ਸਾਹਿਬ ਭਾਈ ਗੋਂਦਾ ਜੀ ਨੇ, ਜਿਵੇਂ ਉਹਨਾਂ ਦੇ ਹਿਰਦੇ ਵਿੱਚ ਸਮਾਏ ਹਨ। ਧੰਨ ਭਾਈ ਗੋਂਦਾ, ਸਤਵੇਂ ਪਾਤਸ਼ਾਹ ਜੀ ਦੇ ਪਰਮ ਪਿਆਰੇ ਗੁਰਸਿੱਖ ਗੁਰੂ ਕੀ ਹਜ਼ੂਰੀ ਵਿੱਚ ਕੀਰਤਪੁਰ ਸਾਹਿਬ ਵਿਖੇ ਰਿਹਾ ਕਰਦੇ ਕਾਬਲ ਦੀਆਂ ਸੰਗਤਾਂ ਦਰਸ਼ਨਾਂ ਲਈ ਆਈਆਂ। ਬੇਨਤੀ ਕੀਤੀ, ਮਹਾਰਾਜ ਜੀ ਕੋਈ ਗੁਰਮੁਖ ਪਿਆਰਾ ਗੁਰਮਤ ਦੇ ਪ੍ਰਚਾਰ ਲਈ ਸੋ ਬੜਾ ਯੋਗ ਚੰਗਾ ਕੋਈ ਬ੍ਰਹਮ ਗਿਆਨੀ ਮਹਾਤਮਾ ਸਾਡੇ ਦਰਸ਼ਨ ਦਾਰਿਆਂ ਲਈ ਸਾਡੇ ਵਿੱਚ ਗੁਰਮਤ ਦੇ ਪ੍ਰਚਾਰ ਲਈ ਸਾਨੂੰ ਗੁਰਬਾਣੀ ਕਥਾ ਕੀਰਤਨ ਸਰਵਣ ਕਰਾਉਣ ਲਈ ਸਾਡੇ ਨਾਲ ਭੇਜੋ। ਸਤਿਗੁਰਾਂ ਨੇ ਭਾਈ ਗੋਂਦਾ ਜੀ ਨੂੰ ਕਾਬਲ ਭੇਜਿਆ। ਕਾਬਲ ਵਿਖੇ ਪਹੁੰਚੇ ਭਾਈ ਗੋਂਦਾ ਜੀ ਰੋਜ਼ਾਨਾ ਦਾ ਨਿੱਤ ਕਰਮ ਅੰਮ੍ਰਿਤ ਵੇਲੇ ਉੱਠਦੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਹਿਰਦੇ ਵਿੱਚ ਵਸਾ ਗੁਰੂ ਕੇ ਚਰਣਾਂ ਵਿੱਚ ਚਿਤ ਬਿਰਤੀ ਜੋੜ ਕੇ ਸਮਾਧੀ ਲੀਨ ਹੋ ਕੇ ਬੈਠਦੇ ਸਿਮਰਨ ਕਰਦੇ ਇਉਂ ਅੰਤਰ ਆਤਮੇ ਨਿੱਤ ਗੁਰੂ ਕੇ ਦਰਸ਼ਨ ਦੀਦਾਰ ਕਰਦੇ ਤੇ ਇਉਂ ਨਿਤਨਾਮ ਕਰਕੇ ਸਮਾਧੀ ਤੋਂ ਉਥਾਨ ਹੋ ਕੇ ਫਿਰ ਦੀਵਾਨ ਸਜਾਉਂਦੇ ਸਜੇ ਦੀਵਾਨਾਂ ਵਿੱਚ ਸੰਗਤਾਂ ਨੂੰ ਆਪ ਜੀ ਨਾਮ ਬਾਣੀ ਦੇ ਨਾਲ ਜੋੜਦੇ। ਕੁਝ ਹਜ਼ੂਰੀ ਸੇਵਾਦਾਰ ਆਪ ਜੀ ਦੇ ਨਾਲ ਹਨ। ਕਾਫੀ ਸਮਾਂ ਬਤੀਤ ਹੋਇਆ। ਇੱਕ ਦਿਨ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਉੱਠੇ ਰੋਜ਼ ਬਾਣੀ ਪੜ੍ਹਦੇ ਨੇ ਸਿਮਰਨ ਕਰਦੇ ਨੇ ਸਮਾਧੀ ਲਗਾਉਂਦੇ ਨੇ ਗੁਰੂ ਕੇ ਚਰਨਾਂ ਦਾ ਧਿਆਨ ਧਾਰਦੇ ਨੇ ਪਰ ਅੱਜ ਭਾਈ ਗੋਂਦਾ ਜੀ ਦੇ ਮਨ ਅੰਦਰ ਐਸਾ ਪ੍ਰੇਮ ਉਮਗਿਆ ਐਸਾ ਉਛਾਲਾ ਵੈਰਾਗ ਦਾ ਆਇਆ ਐਸਾ ਧਿਆਨ ਜੋੜਿਆ ਕਿ ਧਿਆਨ ਬਿਰਤੀ ਦੁਆਰਾ ਹੀ ਸਤਿਗੁਰੂ ਜੀ ਦੇ ਚਰਨ ਪਕੜ ਲਏ। ਗੋਇੰਦ ਵਾਹਿਗੁਰੂ। ਭਾਈ ਗੋਂਦਾ ਜੀ ਬੈਠੇ ਨੇ ਕਾਬਲ ਵਿਖੇ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਵਿਖੇ ਹਨ। ਭਾਈ ਗੋਂਦਾ ਜੀ ਨੇ ਬਿਰਤੀ ਵਿੱਚ ਗੁਰੂ ਕੇ ਚਰਨ ਪਕੜ ਲਏ। ਕੀਰਤਪੁਰ ਸਾਹਿਬ ਵਿਖੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਦੀਵਾਨ ਸੱਜਿਆ ਹੋਇਆ। ਹਰ ਰੋਜ਼ ਦੀਵਾਨ ਸੱਜਦਾ ਹੈ। ਆਸਾ ਦੀ ਵਾਰ ਦੇ ਕੀਰਤਨ ਉਪਰੰਤ ਸਤਿਗੁਰੂ ਜੀ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੰਦੇ ਨੇ ਔਰ ਦੀਵਾਨ ਦੀ ਸਮਾਪਤੀ ਉਪਰੰਤ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਲੰਗਰ ਖਾਨੇ ਵਿੱਚ ਜਾ ਕੇ ਲੰਗਰ ਦੀ ਪ੍ਰਵਾਨਗੀ ਕਰਦੇ ਭੋਗ ਲਗਾਉਂਦੇ ਆਪ ਲੰਗਰ ਛਕਦੇ ਗੁਰੂ ਕੇ ਲੰਗਰ ਛਕਣ ਉਪਰੰਤ ਸਾਰੀਆਂ ਸੰਗਤਾਂ ਛਕਦੀਆਂ। ਅੱਜ ਦੀਵਾਨ ਦੀ ਸਮਾਪਤੀ ਹੋ ਚੁੱਕੀ ਹੈ। ਸੰਗਤਾਂ ਜੋ ਹਨ ਉਹ ਉੱਠ ਖੜੀਆਂ ਨੇ ਪਰ ਸਤਿਗੁਰੂ ਜੀ ਅਡੋਲ ਆਪਣੇ ਸਿੰਘਾਸਣ ਤੇ ਬੈਠੇ ਨੇ ਉੱਠਦੇ ਨਹੀਂ। ਕਾਫੀ ਸਮਾਂ ਬੀਤਿਆ ਸੰਗਤਾਂ ਤੱਕਦੀਆਂ ਹਨ ਹੁਣ ਵੀ ਸਤਿਗੁਰੂ ਜੀ ਉੱਠਣਗੇ ਹੁਣ ਵੀ ਉੱਠਣਗੇ ਪਰ ਗੁਰੂ ਗਰੀਬ ਨਿਵਾਸ ਜੀ ਦਾ ਅਡੋਲ ਬੈਠੇ ਹੋਏ ਨੇ ਐਨੇ ਅਡੋਲ ਕੇ ਹਿਲਦੇ ਜੁਲਦੇ ਵੀ ਨਹੀਂ। ਸੇਵਾਦਾਰ ਲਾਂਗਰੀ ਆਇਆ ਸਤਿਗੁਰੂ ਲੰਗਰ ਤਿਆਰ ਹੈ ਸੰਗਤਾਂ ਉਡੀਕ ਰਹੀਆਂ। ਸਤਿਗੁਰਾਂ ਹੱਥ ਦਾ ਇਸ਼ਾਰਾ ਕੀਤਾ ਭਾਈ ਕੁਝ ਦੇਰ ਰੁਕੋ। ਸੋ ਉਹ ਸਾਰਾ ਸਮਾਂ ਦਿਨ ਦਾ ਪਹਿਲਾ ਪੈਰ ਬੀਤ ਗਿਆ ਦੂਸਰਾ ਪੈਰ ਆਰੰਭ ਹੋਇਆ। ਸਤਿਗੁਰੂ ਜੀ ਜਿਉਂਦੇ ਤਿਉਂ ਬੈਠੇ ਨੇ। ਦੂਸਰਾ ਪੈਰ ਵੀ ਬੀਤ ਗਿਆ ਹੁਣ ਦੁਪਹਿਰਾ ਢਲਣਾ ਸ਼ੁਰੂ ਹੋ ਗਿਆ ਹੈ ਪਰ ਸਤਿਗੁਰੂ ਜੀ ਸਿੰਘਾਸਣ ਤੋਂ ਉੱਠੇ ਨਹੀਂ ਹਿਲਦੇ ਨਹੀਂ ਇਕਦਮ ਅਡੋਲ ਸਰੀਰ ਨੂੰ ਹਿਲਾਉਂਦੇ ਚਲਾਉਂਦੇ ਨਹੀਂ ਅਡੋਲ ਬੈਠੇ ਹੋਏ ਨੇ। ਤੀਸਰਾ ਪੈਰ ਵੀ ਦਿੰਦਾ ਜੋ ਸੀ ਉਹ ਬੀਤ ਗਿਆ। ਤਿੰਨ ਪਹਿਰ ਇਉਂ ਸਤਿਗੁਰੂ ਜੀ ਅਡੋਲ ਬੈਠੇ ਰਹੇ। ਬੜੀਆਂ ਹੈਰਾਨ ਸੰਗਤਾਂ ਹਜ਼ੂਰੀ ਸੇਵਾਦਾਰ ਬੜੇ ਅਸਚਰਜ ਪੁੱਛ ਹੀ ਲਿਆ ਸਤਿਗੁਰੂ ਜੀ ਕੀ ਕਾਰਨ ਹੈ ਆਪ ਜੀ ਉੱਠਦੇ ਨਹੀਂ ਉੱਠਣਾ ਤਾਂ ਦੂਰ ਥੋੜਾ ਹਿਲਦੇ ਜੁਲਦੇ ਵੀ ਨਹੀਂ ਕਾਰਨ ਕੀ ਹੈ। ਮਹਾਰਾਜ ਨੇ ਫਰਮਾਇਆ ਗੁਰਸਿੱਖ ਪਿਆਰਿਓ ਭਾਈ ਗੋਂਦਾ ਜੀ ਕਾਬਲ ਵਿੱਚ ਬੈਠੇ ਸਾਡੇ ਚਰਨ ਪਕੜੀ ਬੈਠੇ ਨੇ ਜੇ ਉਹ ਚਰਨ ਛੱਡਣਗੇ ਤਦ ਹੀ ਉੱਠਾਂਗੇ ਹਿਲਦੇ ਅਸੀਂ ਤਾਂ ਨਹੀਂ ਕਿ ਗੁਰਸਿੱਖ ਪਿਆਰੇ ਦੇ ਆਨੰਦ ਵਿੱਚ ਵਿਘਨ ਨਾ ਪਾਵੇ ਆਨੰਦ ਨਾ ਟੁੱਟੇ ਜਦ ਉਹ ਸਾਡੇ ਚਰਨ ਛੱਡਣਗੇ ਫਿਰ ਹੀ ਆਪਾਂ ਉੱਠਾਂਗੇ। ਹੈਰਾਨ ਹੋ ਗਏ ਸੇਵਾਦਾਰ ਕਿੱਥੇ ਕੀਰਤਪੁਰ ਸਾਹਿਬ ਤੇ ਕਿੱਥੇ ਕਾਬਲ ਹਜ਼ਾਰਾਂ ਮੀਲਾਂ ਦੀ ਕੋਹਾਂ ਦੀ ਦੂਰੀ ਤੇ ਐਡੀ ਦੂਰੋਂ ਚਰਨ ਪਕੜ ਲਏ। ਅਸਚਰਜ ਹੋਏ ਗੁਰੂ ਕੇ ਸੇਵਾਦਾਰਾਂ ਨੇ ਉਹ ਦਿਨ ਅਤੇ ਸਮਾਂ ਕਾਗਜ਼ ਤੇ ਲਿਖ ਕੇ ਪਾਸ ਰੱਖ ਲਿਆ। ਤਿੰਨ ਪਹਿਰ ਭਾਈ ਗੋਂਦਾ ਜੀ ਸਮਾਧੀ ਵਿੱਚ ਲੀਨ ਰਹੇ ਤਿੰਨ ਪਹਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਰਹੇ ਸੰਘਾਸਣ ਉੱਪਰ ਉੱਠੇ ਨਹੀਂ। ਸ਼ਾਮਾਂ ਪੈ ਗਈਆਂ ਕਾਬਲ ਵਿੱਚ ਭਾਈ ਸਾਹਿਬ ਭਾਈ ਗੋਂਦਾ ਜੀ ਦੀ ਸਮਾਧੀ ਖੁੱਲੀ ਧਿਆਨ ਬਿਰਤੀ ਵਿੱਚੋਂ ਗੁਰੂ ਕੇ ਚਰਨ ਛੱਡੇ ਫਿਰ ਸਤਿਗੁਰੂ ਮਹਾਰਾਜ ਜੀ ਉੱਧਰ ਸੰਘਾਸਣ ਤੋਂ ਉੱਠੇ। ਸਮਾਂ ਬੀਤਦਾ ਗਿਆ ਤੇ ਕੁਝ ਸਮੇਂ ਬਾਅਦ ਭਾਈ ਗੋਂਦਾ ਜੀ ਦੇ ਮਨ ਅੰਦਰ ਵਿਚਾਰ ਆਏ ਕਿ ਇਉਂ ਅੰਤਰ ਆਤਮੇ ਸਤਿਗੁਰਾਂ ਦੇ ਦਰਸ਼ਨ ਦੇ ਦਾਰੇ ਭਾਵੇਂ ਹਰ ਰੋਜ਼ ਕਰਦੇ ਹਾਂ ਗੁਰੂ ਕੇ ਪਾਵਨ ਸਰੂਪ ਦੇ ਪ੍ਰਤੱਖ ਦਰਸ਼ਨ ਦਾਰੇ ਕਰੀਏ ਸੰਗਤਾਂ ਵੀ ਦਰਸ਼ਨ ਕਰ ਲੈਣਗੀਆਂ ਲੈ ਕੇ ਸੰਗਤਾਂ ਨੂੰ ਨਾਲ। ਮੰਜ਼ਲਾਂ ਉਲੰਘਦੇ ਹੋਏ ਭਾਈ ਗੋਂਦਾ ਜੀ ਕੀਰਤਪੁਰ ਸਾਹਿਬ ਵਿਖੇ ਪਹੁੰਚੇ ਗੁਰਚਰਨਾਂ ਤੇ ਸੀਸ ਆ ਟਕਾਇਆ। ਸਤਿਗੁਰੂ ਮਹਾਰਾਜ ਨੇ ਅਤਿਅੰਤ ਪ੍ਰੇਮ ਪਿਆਰ ਦੀ ਦਾਤ ਬਖਸ਼ਿਸ਼ ਕੀਤੀ ਬਖਸ਼ਿਸ਼ਾਂ ਦੇ ਨਾਲ ਭਾਈ ਗੋਂਦਾ ਜੀ ਨੂੰ ਨਿਵਾਜਿਆ। ਹੁਣ ਵਿਚਾਰਾਂ ਹੁੰਦੀਆਂ ਨੇ ਜਿਹੜੇ ਸੇਵਾਦਾਰ ਭਾਈ ਗੋਂਦਾ ਜੀ ਦੇ ਨਾਲ ਆਏ ਨੇ ਨਿੱਤ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ ਗੁਰੂ ਕੇ ਹਜ਼ੂਰੀ ਸੇਵਾਦਾਰ ਸਿੱਖ ਉਹਨਾਂ ਨੂੰ ਪੁੱਛਣ ਲੱਗੇ ਕਾਗਜ਼ ਦਿਖਾ ਕੇ ਕਿ ਐਸ ਦਿਨ ਐਸ ਵਕਤ ਭਾਈ ਗੋਂਦਾ ਜੀ ਕੀ ਕਰ ਰਹੇ ਸਨ। ਉਹਨਾਂ ਨੇ ਯਾਦ ਸ਼ਕਤੀ ਤੇ ਜਰਾ ਜ਼ੋਰ ਪਾਇਆ। ਚੇਤੇ ਕਰ ਕਰਕੇ ਕਹਿਣ ਲੱਗੇ ਕਿ ਇਸ ਦਿਨ ਭਾਈ ਗੋਂਦਾ ਜੀ ਨੇ ਅੰਮ੍ਰਿਤ ਵੇਲੇ ਤੋਂ ਜਿਉਂ ਸਮਾਧੀ ਲਗਾਈ, ਤਿੰਨ ਪੈਰ ਸਮਾਧੀ ਵਿੱਚ ਹੀ ਬੈਠੇ ਰਹੇ, ਹਿੱਲੇ ਡੁੱਲੇ ਨਹੀਂ, ਚੌਂਕੜਾ ਦਾ ਅੱਖਾਂ ਬੰਦ ਕਰਕੇ ਬੈਠੇ ਰਹੇ, ਉੱਠੇ ਹੀ ਨਹੀਂ। ਪਰ ਹੈਰਾਨ ਹੋਏ, ਕਹਿਣ ਲੱਗੇ ਤੁਸੀਂ ਇਹ ਗੱਲ ਕਾਹਤੋਂ ਪੁੱਛਦੇ ਹੋ? ਤੇ ਗੁਰੂ ਕੇ ਸੇਵਾਦਾਰਾ ਫਿਰ ਦੱਸਿਆ ਕਿ ਜੇ ਉੱਥੇ ਤਿੰਨ ਪਹਿਰ ਭਾਈ ਗੋਂਦਾ ਜੀ ਸਮਾਧੀ ਲਾ ਕੇ ਬੈਠੇ ਰਹੇ, ਅਸੀਂ ਤਾਂ ਪੁੱਛਦੇ ਹਾਂ ਕਿ ਇੱਧਰ ਸਤਿਗੁਰੂ ਹਰਿ ਰਾਏ ਸਾਹਿਬ ਜੀ ਵੀ ਤਿੰਨ ਪੈਰ ਆਪਣੇ ਸਿੰਘਾਸਣ ਤੋਂ ਨਹੀਂ ਉੱਠੇ, ਤੇ ਸਾਡੇ ਪੁੱਛਣ ਤੋਂ ਬਚਨ ਕੀਤਾ ਸੀ ਕਿ ਭਾਈ ਗੋਂਦਾ ਜੀ ਚਰਨ ਪਕੜੀ ਬੈਠੇ ਨੇ, ਜੇ ਛੱਡਣਗੇ ਤਦ ਹੀ ਉੱਠਾਂਗੇ। ਦੋਨਾਂ ਪਾਸਿਆਂ ਤੋਂ ਬਚਨ ਸੁਣ ਕੇ ਹੈਰਾਨ ਰਹਿ ਗਏ ਗੁਰਸਿੱਖ ਪਿਆਰੇ, ਧੰਨ ਸਤਿਗੁਰੂ ਦਾ ਉਚਾਰਨ ਕਰਨ ਲੱਗੇ। ਕਿੰਨਾ ਧਿਆਨ ਪਰਪੱਕ ਹੈ, ਕਿੰਨਾ ਸਿਮਰਨ ਬਿਰਤੀ ਦੇ ਵਿੱਚ ਆਨੰਦ ਜੁੜਿਆ ਹੋਇਆ ਹੈ। ਗੁਰੂ ਮਹਾਰਾਜ ਦੇ ਪਾਵਨ ਮੁਬਾਰਕ ਚਰਨ ਆਪਣੇ ਹਿਰਦੇ ਵਿੱਚ ਕੈਸੇ ਵਸਾਏ ਨੇ। ਅੰਤਰੀਵ ਤੌਰ ਤੇ ਗੁਰੂ ਕਾ ਆਸਰਾ ਰੂਪੀ ਚਰਨ ਹਨ, ਗੁਰੂ ਕਾ ਸ਼ਬਦ ਰੂਪੀ ਚਰਨ ਹਨ, ਨਾਮ ਰੂਪੀ ਚਰਨ ਹਨ। ਐਸੇ ਕਮਲਾਂ ਵਰਗੇ ਕੋਮਲ ਸੁੰਦਰ ਚਰਨ ਜਿਸ ਦੇ ਹਿਰਦੇ ਵਿੱਚ ਸਮਾ ਗਏ ਹਨ, ਤਹਿ ਭਰਮ ਅੰਧੇਰਾ ਨਾਹੀ, ਉੱਥੇ ਕਿਸੇ ਪ੍ਰਕਾਰ ਦਾ ਭਰਮਾਂ ਦਾ ਹਨੇਰਾ ਨਹੀਂ। ਤਰ੍ਹਾਂ ਤਰ੍ਹਾਂ ਦੇ ਭਰਮ ਔਰ ਅਗਿਆਨਤਾ ਦਾ ਹਨੇਰਾ ਉਹ ਉੱਥੇ ਨਹੀਂ ਰਹਿ ਜਾਂਦਾ ਜਿੱਥੇ ਸਤਿਗੁਰਾਂ ਦੇ ਨਾਮ ਦਾ ਪ੍ਰਕਾਸ਼ ਹੈ, ਜਿੱਥੇ ਗੁਰੂ ਕੇ ਸ਼ਬਦ ਰੂਪੀ ਚਰਣਾ ਦਾ ਚਾਨਣਾ ਹੈ, ਉੱਥੇ ਅਗਿਆਨਤਾ ਦਾ ਅੰਧੇਰਾ ਨਹੀਂ ਰਹੇਗਾ, ਤੇ ਅਗਿਆਨਤਾ ਦੇ ਹਨੇਰੇ ਕਰਕੇ ਪਏ ਹੋਏ ਜਿਹੜੇ ਭਰਮ ਹਨ ਉਹ ਵੀ ਨਹੀਂ ਰਹਿ ਜਾਂਦੇ। ਭਰਮ ਅੰਧੇਰਾ ਸਾਰਾ ਨਾਸ, ਗਿਆਨ ਦਾ ਪ੍ਰਕਾਸ਼ ਔਰ ਵਾਹਿਗੁਰੂ ਦੀ ਜੋਤ ਦਾ ਹਿਰਦੇ ਅੰਦਰ ਵਿਕਾਸ ਹੋ ਜਾਂਦਾ ਹੈ, ਜਿੱਥੇ ਨਾਮ ਰੂਪੀ ਚਰਨ ਵਸ ਜਾਂਦੇ ਨੇ। ਇਸ ਲਈ ਹੇ ਅਕਾਲ ਪੁਰਖ ਵਾਹਿਗੁਰੂ, ਸਾਰਿਆਂ ਜੀਵਾਂ ਦੇ ਤੁਸੀਂ ਦਾਤੇ ਹੋ, ਤੁਸੀਂ ਕਿਰਪਾ ਕਰਕੇ ਮੇਰੇ ਮਨ ਵਿੱਚ ਵੀ ਵਸੋ, ਮੈਨੂੰ ਵੀ ਇਸ ਆਤਮਿਕ ਆਨੰਦ ਦੀ ਦਾਤ ਬਖਸ਼ਿਸ਼ ਕਰੋ। ਠਾਕੁਰ ਜਾ ਸਿਮਰਾ ਤੂੰ ਤਾਹੀ, ਹੇ ਮੇਰੇ ਠਾਕੁਰ, ਹੇ ਸੰਸਾਰ ਦੀ ਉਤਪਤੀ ਪਾਲਣਾ ਲੈਤਾ ਕਰਨ ਦੇ ਸਮਰੱਥ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਜਾ ਸਿਮਰਾਂ, ਜਿੱਥੇ ਵੀ ਮੈਂ ਤੈਨੂੰ ਯਾਦ ਕਰਾਂ ਤੂੰ ਤਾਂ ਹੀ, ਤੂੰ ਉੱਥੇ ਹੀ ਹੈ। ਇਹ ਨਹੀਂ ਕਿ ਕੁਝ ਦੂਰੀ ਤੇ ਜਾ ਕੇ ਤੇਰੀ ਯਾਦ ਕਰਦਿਆਂ ਹੋਇਆਂ ਤੈਨੂੰ ਦੂਰ ਚੱਲ ਕੇ ਆਉਣਾ ਪਵੇਗਾ, ਜਾਂ ਤੂੰ ਗੈਰ ਹਾਜ਼ਰ ਹੋ ਜਾਵੇਂਗਾ। ਜਿੱਥੇ ਵੀ ਤੈਨੂੰ ਯਾਦ ਕਰਾਂ ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਤੂੰ ਉੱਥੇ ਹੀ ਹਾਜ਼ਰ ਨਾਜ਼ਰ ਹੈ। ਜਹ ਜਹ ਪੇਖੋ ਤਹਿ ਹਜ਼ੂਰ, ਦੂਰ ਕਤਹੋ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਵਾਹਿਗੁਰੂ ਜਿੱਥੇ ਵੀ ਸਿਮਰਨ ਕਰਾਂ, ਜਿੱਥੇ ਵੀ ਯਾਦ ਕਰਾਂ, ਤੂੰ ਉੱਥੇ ਹੀ ਮੌਜੂਦ ਹੈ। ਕਰ ਕਿਰਪਾ ਸਰਬ ਪ੍ਰਤਪਾਲਕ, ਹੇ ਸਾਰਿਆਂ ਪ੍ਰਤੀ ਪਾਲਣ ਵਾਲੇ, ਸਾਰਿਆਂ ਦੀ ਪਾਲਣਾ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ, ਮੇਰੇ ਤੇ ਵੀ ਕਿਰਪਾ ਕਰ, ਮੇਰੇ ਤੇ ਵੀ ਬਖਸ਼ਿਸ਼ ਕਰ, ਰਹਿਮਤ ਕਰ, ਮੈਂ ਇਹ ਦਾਤ ਮੰਗਦਾ ਹਾਂ। ਪ੍ਰਭ ਕਉ ਸਦਾ ਸਲਾਹੀ, ਹੇ ਪ੍ਰਭ ਸਰਬ ਕਲਾ ਸਮਰੱਥ ਵਾਹਿਗੁਰੂ, ਮੈਂ ਤੇਰੀ ਸਦਾ ਸਿਫਤ ਸਲਾਹ ਕਰਦਾ ਰਹਾਂ, ਸਦਾ ਤੇਰੀ ਆਰਾਧਨਾ ਕਰਦਾ ਰਹਾਂ, ਸਦਾ ਤੇਰੇ ਗੁਣ ਗਾਇਨ ਕਰਦਾ ਰਹਾਂ। ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਮੈਂ ਸਦਾ ਤੇਰੀ ਸਿਫਤ ਸਲਾਹ ਕਰਦਾ ਰਹਾਂ, ਇਹ ਮੇਰੇ ਤੇ ਕਿਰਪਾ ਕਰ, ਇਹ ਬਖਸ਼ਿਸ਼ ਕਰ। ਰਹਾਓ ਸਾਸ ਸਾਸ ਤੇਰਾ ਨਾਮ ਸੰਭਾਰੋ, ਹੇ ਸਾਰਿਆਂ ਦੇ ਸਾਹਾਂ ਦੇ ਵੀ ਸਾਹ ਰੂਪ, ਪ੍ਰਾਣਾਂ ਦੇ ਵੀ ਪ੍ਰਾਣ ਰੂਪ ਵਾਹਿਗੁਰੂ, ਇਹ ਕਿਰਪਾ ਕਰ ਕਿ ਸਵਾਸ ਸਵਾਸ ਮੈਂ ਤੇਰਾ ਨਾਮ ਸੰਭਾਲਣਾ ਕਰਾਂ, ਯਾਦ ਕਰਾਂ ਹਰ ਵਕਤ ਆਉਂਦੇ ਜਾਂਦੇ ਸਾਹ ਨਾਲ, ਸਾਹ ਅੰਦਰ ਨੂੰ ਖਿੱਚਿਆ ਵਾਹਿਗੁਰੂ, ਬਾਹਰ ਨੂੰ ਕੱਢਿਆ ਵਾਹਿਗੁਰੂ, ਇਉਂ ਆਉਂਦੇ ਜਾਂਦੇ ਸਾਹ ਨਾਲ ਤੇਰੀ ਮੈਂ ਯਾਦ ਵਿੱਚ ਜੁੜਿਆ ਰਹਾਂ, ਨਾਮ ਦਾ ਸਿਮਰਨ ਕਰਦਾ ਰਹਾਂ, ਨਾਮ ਨੂੰ ਸੰਭਾਲਦਾ ਰਹਾਂ, ਇੱਕ ਸਵਾਸ ਵੀ ਤੇਰੇ ਨਾਮ ਸਿਮਰਨ ਤੋਂ ਬਿਨਾਂ ਖਾਲੀ ਵਿਅਰਥ ਨਾ ਜਾਵੇ। ਤੁਮ ਹੀ ਕਹੋ ਪ੍ਰਭ ਆਹੀ, ਵਾਹਿਗੁਰੂ ਮੈਨੂੰ ਕੇਵਲ ਆਪ ਜੀ ਦਾ ਹੀ ਆਹੀ ਆਸਰਾ ਹੈ, ਆਪ ਜੀ ਦੀ ਹੀ ਓਟ ਹੈ। ਤੁਮ ਹੀ ਕਹੋ ਪ੍ਰਭ ਆਹੀ, ਮਹਾਰਾਜ ਮੈਂ ਤੁਹਾਡਾ ਹੀ ਹਾਂ, ਤੇਰੇ ਕੋਲ ਹੀ ਆਇਆ ਹਾਂ, ਤੁਹਾਡਾ ਹੀ ਹਾਂ, ਤੁਹਾਡੀ ਹੀ ਯਾਦ ਸਦਾ ਆਉਂਦੀ ਰਹੇ, ਹਿਰਦੇ ਵਿੱਚ ਵਸਦੀ ਰਹੇ। ਨਾਨਕ ਟੇਕ ਭਈ ਕਰਤੇ ਕੀ, ਹਜ਼ੂਰ ਫੁਰਮਾਨ ਕਰਦੇ ਹਨ ਹੇ ਕਰਤੇ ਅਕਾਲ ਪੁਰਖ ਵਾਹਿਗੁਰੂ, ਸਾਨੂੰ ਕੇਵਲ ਆਪ ਜੀ ਦੀ ਹੀ ਟੇਕ ਹੋਈ, ਆਪ ਜੀ ਦਾ ਹੀ ਆਸਰਾ ਮਿਲਿਆ ਹੈ, ਕੇਵਲ ਆਪ ਜੀ ਦੀ ਓਟ ਲਈ ਹੈ, ਆਪ ਜੀ ਦਾ ਆਸਰਾ ਲਿਆ ਹੈ। ਹੋਰ ਆਸ ਬਿਡਾਣੀ ਲਾਹੀ, ਹੋਰ ਜਿਹੜੀਆਂ ਬਿਡਾਣੀਆਂ ਬੇਗਾਨੀਆਂ ਆਸਾਂ ਹਨ, ਉਹ ਬੇਗਾਨੀਆਂ ਆਸਾਂ ਆਪਾਂ ਲਾਹ ਦਿੱਤੀਆਂ, ਹੋਰ ਕਿਸੇ ਦੀ ਆਸ ਨਹੀਂ ਰੱਖੀ, ਹੋਰ ਕਿਸੇ ਬੇਗਾਨੇ ਪਿੱਛੇ ਆਪਾਂ ਦੌੜਦੇ ਨਹੀਂ। ਵਿਡਾਣੀਆਂ ਅਸਚਰਜ ਆਸਾਂ ਜਿਹੜੀਆਂ ਦੁਨੀਆਂ ਦੀਆਂ ਹਨ, ਤਰ੍ਹਾਂ ਤਰ੍ਹਾਂ ਦੀਆਂ, ਵਿਡਾਣੀਆਂ ਫਰਕ ਪਾ ਦੇਣ ਵਾਲੀਆਂ ਜਿਹੜੀਆਂ ਆਸਾਂ ਹਨ, ਦੁਨੀਆਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਕਾਮਨਾਵਾਂ ਇਹ ਹਿਰਦੇ ਵਿੱਚੋਂ ਖਤਮ ਕਰ ਦਿੱਤੀਆਂ, ਹੋਰ ਕਿਸੇ ਦੀ ਆਸ ਖਤਮ ਕਰ ਦਿੱਤੀ, ਕਿਉਂਕਿ ਤੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ। ਅਵਰ ਨਾ ਸੂਝੈ ਦੂਜੀ ਠਾ ਹਰ ਹਾਰ ਪਰਿਓ ਤਉ ਦੁਆਰੀ, ਤੇਰੇ ਵਰਗਾ ਹੋਰ ਕੋਈ ਨਹੀਂ, ਇਸ ਲਈ ਹੋਰ ਕਿਸੇ ਦੀ ਆਸ ਆਪਾਂ ਮਨ ਵਿੱਚੋਂ ਲਾਹ ਛੱਡੀ, ਖਤਮ ਕਰ ਦਿੱਤੀ ਹੈ। ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਕੇਵਲ ਤੇਰੀ ਹੀ ਆਸ ਹੈ, ਤੇਰੀ ਹੀ ਓਟ ਹੈ, ਸਾਡੇ ਤੇ ਕਿਰਪਾ ਕਰੋ, ਆਪਣੇ ਨਾਮ ਦੀ ਦਾਤ ਬਖਸ਼ੋ, ਨਾਮ ਜਪਣ ਦਾ ਸੁਭਾਗ ਬਖਸ਼ੋ, ਔਰ ਹਿਰਦੇ ਅੰਦਰ ਪ੍ਰਕਾਸ਼ਮਾਨ ਹੋਵੋ, ਤਾਂ ਕਿ ਜੀਵਨ ਮੁਕਤੀ ਦੇ ਆਨੰਦ ਨੂੰ ਮਾਣ ਕੇ ਆਪਾਂ ਇਹ ਲੋਕ ਸੁਖੀਏ, ਪਰਲੋਕ ਸੁਹਿਲੇ ਹੋ ਸਕੀਏ। ਸਾਸ ਸਾਸ ਤੇਰਾ ਨਾਮ ਸਮਾਰੋ, ਤੁਮ ਹੀ ਕਉ ਪ੍ਰਭ ਆਹੀ, ਨਾਨਕ ਟੇਕ ਭਈ ਕਰਤੇ ਕੀ, ਹੋਰ ਆਸ ਬਿਡਾਣੀ ਲਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।